ओंकार सतनाम कर्ता पुरख निर्भउ निर्वैर अकाल मूरत अजूनी सभंग गुर प्रसाद जप आदि सच जुगाद सच है भी सच नानक होसी भी सच चक्कर चिहन अर बरन जात अर पात नहन जे रूप रंग रेख भेख को कह न सकत के अचल मूर्तन भव प्रकाश सिम तोज कहिजै कोट इंद्र इंद्रान साहे साहान गणिजै त्रिभुवन महीप सुर नारे असुर नेत नेत बांतरण कहत सर्वनाम कथा कवन कर्म नाम वर्ण तुसमात तेरे कवन कवन गुण कह कह जगावा तू साहिब गुणी निधाना तुमरी महिमा वर्ण न साका तू ठाकरी ऊच भगवाना सतनाम श्री वाहिगुरु साहिब जी श्री राग महला पंजवा पूरा सतगुरु जे मिलै पाई शब्द निदान कर कृपा प्रभ अपनी जपिया अमृत नाम पूरा सतगुरु जे मिलै पाई शब्द निदान कर कृपा प्रभ अपनी जपिया अमृत नाम जन्म मरण दुख काटिए लागे सहज ध्यान मेरे मन प्रभ शरणाई पाए हर बिन दूजा को नहीं को नाम त्याए रहाओ कीमत कहन न जाइए सागर गुणी अथाह वड़भागी मिल संगति सच्चा शब्द विसाह कर सेवा सुख सागर सिर साहा पात साह चरण कमल काया सुरा दूजा नाही ठाओ मैं तर तेरी पार ब्रह्म तेरा तान रहाओ निमाण्या प्रभ मान तू तेरा संग समाओ हर जपिया आराधिया आठ पहर गोविंद जी प्राण तान धन रखे कर कृपा राखी जिंद नानक सगले दोख उतारियन प्रभ परार ब्रह्म बख्शिंद हर जपिया आराधिया आठ पहर गोविंद जी प्राण तन धन रखे कर कृपा राखी जिंद नानक सगले दोख उतारियन प्रभ पार ब्रह्म बख्शिंद वाहिगुरु जी का खालसा वाहिगुरु जी की फतेह सतगुरु जी की साजी नवाजी परम सन्मान योग गुरु रूप खालसा साध संगत जी महाराज जी ने अपार कृपा की है पिछले पैर के सुंदर दीवाना की दी प्रारंभता गुरु साहब जी की पावन पित्र हजूरी विच होई गुरु सवारियां तो महाराज जी के अमृत बचन कीर्तन के रूप में सरवण किते अपनी हाजरी गुरु दरबार विच लवाई है लड़ीवार जो गुरबाणी की कथा आप जी सरवण करते हो तो इसका समा है श्री राग अंदर पंजवें पातशाह जी के पवित्र शब्द चलते हैं आओ मानचित बिरतियां की एकाग्रता बनाईए सरदा भावना नाल गुरु साहब जी का पावन पवित्र उपदेश सरवण करके लाह प्राप्त करिए श्री राग महला पंजवा पूरा सतगुर जे मिले पाईए शब्द निधान जे पूरे सतगुरु नाल साध संगत सिख का मिलाप हो जाए तो शब्द की प्राप्ति रूप खजाना ही उन्हों प्राप्त हो जाता पूरे सतगुरु नाल जे साध संगत मिलाप हो जाए तो फिर उतों प्राप्ति होंगी शब्द की शब्द वह जिहड़ा पूरे गुरु के मुख तो निकलेगा वह शब्द ही साध संगत असल में खजाना है निधान कहिंदे ने खजाने नूं खजाने के रूप में गुरु का दिता होया शब्द साध संगत प्राप्त होगा जे पूरे गुरु के आप चरण परसांगे तो ਕਰ ਕਿਰਪਾ ਪ੍ਰਭ ਆਪਣੀ, ਜਪੀਆ ਅੰਮ੍ਰਿਤ ਨਾਮ। ਫਿਰ ਇੱਦਾਂ ਬੇਨਤੀ ਕਰਨੀ ਚਾਹੀਦੀ, ਮਹਾਰਾਜ ਆਪਣੀ ਕਿਰਪਾ ਕਰੋ ਜਿਸ ਕਰਕੇ ਅੰਮ੍ਰਿਤ ਸਰੀਖਾ ਤੁਹਾਡਾ ਨਾਮ ਜਪ ਸਕੀਏ। ਹੁਣ ਨਾਮ ਨੂੰ ਪਹਿਲਾਂ ਸਾਧ ਸੰਗਤ ਪ੍ਰਾਪਤ ਕਰਨਾ, ਪਹਿਲੀ ਤਾਂ ਆਪਣੀ ਸਾਧ ਸੰਗਤ ਮੰਜ਼ਿਲ ਇਹ ਹੈ। ਜਾਂ ਤੁਸੀਂ ਐਂ ਕਹਿ ਲਓ ਵੀ ਮੰਜ਼ਿਲ 'ਤੇ ਪਹੁੰਚਣ ਲਈ ਜਿਹੜੀ ਪੌੜੀ ਲੱਗੀ ਹੈ ਨਾ ਧਰਮ ਦੀ, ਉਹਦਾ ਪਹਿਲਾ ਡੰਡਾ ਇਹ ਹੈ ਵੀ ਨਾਮ ਦੀ ਪ੍ਰਾਪਤੀ, ਜਾ ਕੇ ਕਿਤੇ ਨਾਮ ਲੈਣਾ, ਨਾਮ ਮੰਗਣਾ। ਫਿਰ ਨਾਮ ਲੈ ਕੇ ਸਾਧ ਸੰਗਤ ਉਹਨੂੰ ਜਪਣਾ, ਉਹਦੀ ਕਮਾਈ ਕਰਨੀ, ਲੈ ਕੇ ਰੱਖ ਨਹੀਂ ਦੇਣਾ। ਫਿਰ ਬਾਲ ਮਹਾਰਾਜ ਤੋਂ ਇਹ ਮੰਗਣਾ, ਮਹਾਰਾਜ ਅਸੀਂ ਕਿਰਪਾ ਕਰੋ ਭਾਈ, ਹੁਣ ਇਹ ਜਿਹੜਾ ਨਾਮ ਮਿਲਿਆ ਨਾ ਪੂਰੇ ਗੁਰੂ ਤੋਂ, ਇਹ ਜਪ ਵੀ ਸਕੀਏ। ਕਰ ਕਿਰਪਾ ਪ੍ਰਭ ਆਪਣੀ, ਜਪੀਏ ਅੰਮ੍ਰਿਤ ਨਾਮ। ਕਿਉਂਕਿ ਅੰਮ੍ਰਿਤ ਨਾਮ ਜਿਹੜਾ ਸਾਧ ਸੰਗਤ ਉਹ ਬੰਦਾ ਜਪੇਗਾ, ਜਾਂ ਅੰਮ੍ਰਿਤ ਕਹਿ ਲਓ ਤੁਸੀਂ ਮੌਤ ਤੋਂ ਰਹਿਤ ਕਰ ਦੇਣ ਵਾਲਾ ਸਾਧ ਸੰਗਤ, ਜਿਹੜਾ ਸਮਰੱਥ ਨਾਮ ਮਹਾਰਾਜ ਤੋਂ ਆਪਾਂ ਪ੍ਰਾਪਤ ਕੀਤਾ, ਇਹਨੂੰ ਜਪੇ ਤੋਂ ਬਿਨਾਂ ਗੱਲ ਨਹੀਂ ਬਣਨੀ। ਜਪਣਾ ਸਾਧ ਸੰਗਤ ਜ਼ਰੂਰ ਪੈਣਾ, ਜਪਣਾ ਹੀ ਅਸਲ 'ਚ ਕਮਾਈ ਹੈ, ਨਾਮ ਦੀ ਕਮਾਈ। ਆਪਾਂ ਕਹਿੰਦੇ ਨਾ ਵੀ ਉਹਨਾਂ ਮਹਾਂਪੁਰਸ਼ਾਂ ਨੇ ਬਹੁਤ ਕਮਾਈ ਕੀਤੀ, ਕੀ ਕਮਾਈ ਕੀਤੀ, ਬਹੁਤ ਨਾਮ ਜਪਿਆ। ਇਸ ਲਈ ਨਹੀਂ ਕਹਿੰਦੇ ਵੀ ਉਹਨਾਂ ਦੀਆਂ ਟਰਾਂਸਪੋਰਟਾਂ ਚੱਲਦੀਆਂ ਜਾਂ ਉਹਨਾਂ ਦੇ ਸ਼ਿਪ ਚੱਲਦੇ ਆ ਤਾਂ ਕਮਾਈ ਕੀਤੀ। ਕਮਾਈ ਕੀਤੀ ਦਾ ਅਰਥ ਹੈ ਸਾਧ ਸੰਗਤ ਉਹਨਾਂ ਨੇ ਨਾਮ ਬਹੁਤ ਜਪਿਆ। ਜਪਣ ਦਾ ਬਲ ਵੀ ਮਹਾਰਾਜ ਤੋਂ ਹੀ ਪ੍ਰਾਪਤ ਕਰਾਂਗੇ, ਫਿਰ ਸਾਧ ਸੰਗਤ ਤੋਂ ਜਪਿਆ ਜਾਵੇਗਾ। ਜਪਣ ਤੋਂ ਬਾਅਦ ਫਿਰ ਸਾਧ ਸੰਗਤ ਕੋਚ ਅੰਦਰ ਰੰਗ ਵੀ ਲੱਗੇਗਾ, ਫਿਰ ਉਸ ਰੰਗ ਨੂੰ ਸਭ ਤੋਂ ਔਖਾ ਕੰਮ ਹੈ, ਫਿਰ ਉਸ ਰੰਗ ਨੂੰ ਸੰਭਾਲਣਾ। ਪਹਿਲਾਂ ਤਾਂ ਮਹਾਰਾਜ ਤੋਂ ਦਾਤ ਇਹ ਪ੍ਰਾਪਤ ਕਰਨੀ, ਫਿਰ ਪ੍ਰਾਪਤ ਕਰਕੇ ਨਾਮ ਦੀ ਦਾਤ ਅਤੇ ਉਹਨੂੰ ਸਾਧ ਸੰਗਤ ਜਪਣ ਦਾ ਬਲ ਮੰਗਣਾ ਅਤੇ ਫਿਰ ਉਹਨੂੰ ਜਪਣਾ। ਜਪਣ ਤੋਂ ਬਾਅਦ ਫਿਰ ਸਾਧ ਸੰਗਤ ਜਦੋਂ ਕੁਝ ਰੰਗ ਅੰਦਰ ਲੱਗੇ, ਜਦੋਂ ਕੁਝ ਖੇਡ ਵਰਤਣ ਲੱਗੇ, ਜਦੋਂ ਕੋਈ ਵਰਤਾਰਾ ਸ਼ੁਰੂ ਹੋਵੇ, ਫਿਰ ਉਹਨੂੰ ਸਾਂਭ ਕੇ ਰੱਖਣਾ। ਉਹਨੂੰ ਸਾਂਭ ਕੇ ਰੱਖਣ ਨੂੰ ਕਹਿੰਦੇ ਨੇ ਪਚਾਉਣਾ, ਪਚਾ ਲੈਣਾ ਫਿਰ ਸਾਧ ਸੰਗਤ ਉਹਨੂੰ। ਥਾਲ ਵਿੱਚ ਤੈ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ। ਇਹ ਥਾਲ ਵਿੱਚ ਸਾਧ ਸੰਗਤ ਜਾਂ ਕਹਿ ਲਓ ਸੱਤ ਸੰਗਤ ਵਿੱਚ ਗੁਰੂ ਸਾਹਿਬ ਜੀ ਨੇ ਇਹ ਤਿੰਨ ਵਸਤੂਆਂ ਰੱਖ ਤੇ ਦਿੱਤੀਆਂ, ਤੇ ਫਿਰ ਇਹ ਪ੍ਰਾਪਤ ਕਰਕੇ ਸੱਤ ਸੰਤੋਖ ਅੰਮ੍ਰਿਤ ਨਾਮ ਠਾਕੁਰ ਕਾ ਭਇਓ। ਕਹਿੰਦੇ ਨੇ ਵਿਚਾਰ ਕਰੋ, ਇੱਕ ਸੱਦ, ਇੱਕ ਸੰਤੋਖ ਤੇ ਤੀਜਾ ਅੰਮ੍ਰਿਤ ਨਾਮ ਪਰਮੇਸ਼ਰ ਦਾ। ਤੇ ਫਿਰ ਉਹਨੂੰ ਕਰਨਾ ਕਿ ਜੇ ਕੋ ਖਾਵੈ ਜੇ ਕੋ ਪੁੰਚੈ। ਇਹ ਆਪਾਂ ਨੂੰ ਪ੍ਰਾਪਤੀ ਤੇ ਹੋ ਗਈ, ਗੁਰੂ ਸਾਹਿਬ ਤੋਂ ਆਪਾਂ ਨਾਮ ਲੈ ਲਿਆ, ਪਤਾ ਲੱਗ ਗਿਆ ਕਿਹੜਾ ਨਾਮ ਆਪਾਂ ਜਪਣਾ। ਫਿਰ ਸਾਧ ਸੰਗਤ ਜਪਣ ਦਾ ਬਲ ਮੰਗਣਾ ਤੇ ਜਪਣਾ। ਕਈ ਵਾਰੀ ਆਪਾਂ ਨਾਮ ਲੈ ਕੇ ਛੱਡ ਦਿੰਦੇ ਹਾਂ, ਲੈ ਵੀ ਲਿਆ ਗੁਰੂ ਤੋਂ ਨਾਮ ਪਰ ਜਪਿਆ ਕੋਈ ਨਹੀਂ, ਪਰ ਮਹਾਰਾਜ ਨੇ ਕਿਰਪਾ ਕੀਤੀ, ਚਲੋ ਜਪ ਵੀ ਲਿਆ। ਜਪਣ ਤੋਂ ਬਾਅਦ ਸਾਧ ਸੰਗਤ ਫਿਰ ਕੁਝ ਨਾ ਕੁਝ ਤੇ ਰੰਗ ਵਰਤੇਗਾ ਹੀ ਨਾ, ਫਿਰ ਉਹਨੂੰ ਸਾਂਭ ਕੇ ਰੱਖਣਾ। ਉਹਦਾ ਅਰਥ ਹੈ ਪੁੰਚੈ, ਪੁੰਚੇ ਦਾ ਅਰਥ ਹੈ ਪਚਾਉਣਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਪਹਿਲਾਂ ਤੇ ਖਾਣਾ, ਹੁਣ ਪ੍ਰਸ਼ਾਦਾ ਸਾਧ ਸੰਗਤ ਕੋਈ ਛੱਕ ਤਾਂ ਲਏ, ਪਰ ਉਹਦਾ ਮੇਧਾ ਕਮਜ਼ੋਰ ਪਚਾ ਨਹੀਂ ਸਕਦਾ ਤੇ ਕੋਈ ਅਰਥ ਨਹੀਂ ਹੈ ਖਾਧੇ ਦਾ, ਬਿਲਕੁਲ ਕੋਈ ਨਹੀਂ। ਪਹਿਲਾਂ ਖਾਵੇ ਫਿਰ ਸਾਧ ਸੰਗਤ ਉਹਨੂੰ ਪਚਾ ਸਕਦਾ ਹੋਵੇ, ਪਚਾਉਣ ਦਾ ਵੀ ਬਲ ਹੋਵੇ, ਪਚਾਉਣ ਦੀ ਸ਼ਕਤੀ ਹੋਵੇ, ਤੇ ਫਿਰ ਉਹ ਸਾਧ ਸੰਗਤ ਇੱਕ ਤਾਕਤ ਬਣੇਗਾ ਜੇ ਪਚੇਗਾ। ਤੇ ਪਹਿਲਾਂ ਤਾਂ ਪੱਲੇ ਨਾਮ ਹੋਵੇ ਹੀ ਨਾ, ਤੇ ਨਾਮ ਦੀ ਗੱਲ ਕਰਨੀ ਸਾਧ ਸੰਗਤ ਵਿਅਰਥ ਹੈ। ਨਾਮ ਦੀ ਮਹਾਨਤਾ ਦਾ ਪਤਾ ਲੱਗੇ, ਫਿਰ ਗੁਰੂਦਾਰ ਤੋਂ ਨਾਮ ਮੰਗੀਏ, ਫਿਰ ਮਹਾਰਾਜ ਤੋਂ ਬਲ ਮੰਗੀਏ। ਮਹਾਰਾਜ ਇਹ ਨਾਮ ਜਪਣ ਦਾ ਹੁਣ ਕਿਰਪਾ ਕਰਕੇ ਬਲ ਵੀ ਬਖਸ਼ੋ, ਤੁਸੀਂ ਰਹਿਮਤ ਕਰੋ ਤੇ ਅਸੀਂ ਇਹ ਨਾਮ ਜਪ ਸਕੀਏ। ਫਿਰ ਜਪਿਆ, ਉਸ ਨਾਮ ਨੂੰ ਜਪਣ ਤੋਂ ਬਾਅਦ ਜਿਹੜੀ ਪ੍ਰਾਪਤੀ ਹੋਵੇਗੀ ਉਹਨੂੰ ਫਿਰ ਸਾਂਭ ਕੇ ਰੱਖਣਾ, ਇਹ ਸਭ ਤੋਂ ਔਖਾ ਕੰਮ ਹੈ। ਸਮੁੰਦਰ ਵਰਗਾ ਹਿਰਦਾ ਹੋਵੇ ਤੇ ਫਿਰ ਸਾਧ ਸੰਗਤ ਕੋਈ ਇਸ ਗੱਲ ਨੂੰ ਸਾਂਭ ਕੇ ਰੱਖੇ ਭਾਈ, ਨਾਮ ਜਪਣ ਤੋਂ ਬਾਅਦ ਜਿਹੜਾ ਕੋਈ ਰੰਗ ਲੱਗਦਾ, ਨਹੀਂ ਤੇ ਸਾਧ ਸੰਗਤ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗਏ ਪੰਜਾਬ ਸਾਹਿਬ, ਜਿੱਥੇ ਆਪਾਂ ਹੁਣ ਦਰਸ਼ਨ ਕਰਨ ਜਾਂਦੇ ਹਸਨ ਅਬਦਾਲ, ਤੇ ਉਸ ਵੇਲੇ ਮਰਦਾਨੇ ਨੇ ਪਾਣੀ ਦੀ ਮੰਗ ਕੀਤੀ ਤੇ ਮਹਾਰਾਜ ਨੇ ਆਖਿਆ ਭਾਈ ਇੱਥੇ ਇੱਕ ਹੈ ਰੱਬ ਦਾ ਪਿਆਰਾ, ਹੋਰ ਤਾਂ ਕਿਤੇ ਪਾਣੀ ਨਹੀਂ ਹੈ ਭਾਈ ਮਰਦਾਨੇ, ਤੈਨੂੰ ਉਹਦੇ ਕੋਲੇ ਜਾਣਾ ਪੈਣਾ ਤੇ ਪਰ ਪੈਂਡਾ ਬੜਾ ਵਿਖੜਾ। ਆਖਿਆ ਮਹਾਰਾਜ ਹੁਣ ਜੋ ਮਰਜ਼ੀ ਹੋਵੇ, ਪਾਣੀ ਬਿਨਾਂ ਤਾਂ ਮਾਰੀ ਜਾਵਾਂਗਾ, ਜਾਣਾ ਤਾਂ ਪੈਣਾ ਹੀ ਹੈ। ਜਦੋਂ ਗਿਆ ਸਾਧ ਸੰਗਤ ਉੱਥੇ ਵੇਖਿਆ ਜਾ ਕੇ ਤੇ ਇੱਕ ਲੰਮਾ ਚੋਲਾ ਪਾ ਕੇ ਦੋਵਾਂ ਗੋਡਿਆਂ ਦੇ ਉੱਤੇ ਹੱਥ ਰੱਖ ਕੇ ਆਪਣੇ ਸਾਧ ਸੰਗਤ ਇੱਕ ਬੰਦਾ ਬੈਠਾ ਹੈ, ਚੰਗਾ ਸੋਹਣਾ ਵੇਖਣ ਨੂੰ, ਉਹਦਾ ਸਰੂਪ ਚੌਂਕੜਾ ਮਾਰਿਆ ਤੇ ਹੱਥ ਵਿੱਚ ਤਸਬੀਹ ਵੀ ਉਹਨੇ ਫੜੀ, ਮਾਲਾ ਫੜੀ ਹੈ। ਲੋਕ ਸਾਧ ਸੰਗਤ ਉਹਦੀ ਕਦਮਬੋਸੀ ਵੀ ਕਰਦੇ, ਜਿਹੜਾ ਆਉਂਦਾ ਨਮਸਕਾਰ ਕਰਦਾ, ਸਿਰ ਰੱਖ ਕੇ ਮੱਥਾ ਟੇਕਦਾ। ਭਾਈ ਮਰਦਾਨਾ ਜੀ ਗਏ, ਭਾਈ ਮਰਦਾਨਾ ਜੀ ਗਏ ਤੇ ਜਾ ਕੇ ਆਖਿਆ ਸਾਈ ਜੀ ਸਲਾਮ, ਮੱਥਾ ਨਹੀਂ ਟੇਕਿਆ, ਸਲਾਮ ਕਰ ਦਿੱਤੀ। ਹੁਣ ਸਾਧ ਸੰਗਤ ਸਾਈ ਨੇ ਵੇਖਿਆ ਵੀ ਇਹ ਕੌਣ ਆ ਗਿਆ ਮੱਥੇ ਤੇ ਤੀੜੀਆਂ ਪਾਈਆਂ, ਭਈ ਇੰਨੇ ਜਾਣੇ ਬੈਠੇ ਨੇ ਮੇਰੇ ਸ਼ਰਧਾਲੂ ਤੇ ਇਹਨੇ ਮੱਥਾ ਨਹੀਂ ਟੇਕਿਆ, ਦੂਰੋਂ ਮਾਰੀ ਸਲਾਮ। ਗੁੱਸੇ ਵਿੱਚ ਆਣ ਕੇ ਸਾਧ ਸੰਗਤ ਫਿਰ ਉਹਨੇ ਸਾਈ ਨੇ ਪੁੱਛਿਆ ਕੌਣ ਹੈ ਤੂੰ? ਭਾਈ ਮਰਦਾਨੇ ਨੇ ਹੱਸ ਕੇ ਆਖਿਆ ਮਹਾਰਾਜ ਮੈਨੂੰ ਅਜੇ ਪਤਾ ਨਹੀਂ ਲੱਗਾ ਮੈਂ ਕੌਣ ਆ, ਜੇ ਮੈਨੂੰ ਪਤਾ ਹੁੰਦਾ ਜ਼ਰੂਰ ਦੱਸ ਦਿੰਦਾ, ਮੈਨੂੰ ਮਹਾਰਾਜ ਪਤਾ ਨਹੀਂ ਵੀ ਮੈਂ ਕੌਣ ਆ। ਇਹ ਸਾਧ ਸੰਗਤ ਇੱਕ ਠੋਕਰ ਮਾਰੀ ਭਾਈ ਤੈਨੂੰ ਪਤਾ ਤੂੰ ਕੌਣ ਹੈ? ਮੈਨੂੰ ਪੁੱਛਦਾ ਤੂੰ ਕੌਣ ਹੈ, ਤੈਨੂੰ ਤੇ ਅਜੇ ਆਪ ਨੂੰ ਕੋਈ ਪਤਾ ਨਹੀਂ ਤੂੰ ਕੌਣ ਹੈ, ਕਿਉਂਕਿ ਮੱਥਾ ਵੇਖ ਲਿਆ ਗੁਰੂ ਨਾਨਕ ਪਾਤਸ਼ਾਹ ਨਾਲ ਰਹਿੰਦਾ ਭਾਈ ਮਰਦਾਨਾ, ਮੱਥਾ ਵੇਖ ਲਿਆ ਉਹਨੇ ਸਾਧ ਸੰਗਤ ਵਲੀ ਕੰਧਾਰੀ ਦਾ। ਉਹ ਸਾਈ ਕੌਣ ਸੀ? ਵਲੀ ਕੰਧਾਰੀ, ਕੰਧਾਰ ਦਾ ਉਹਦਾ ਜਨਮ ਸੀ ਤੇ ਵਲੀ ਉਹਨੂੰ ਕਹਿੰਦੇ ਆ ਜਿਹਦੇ ਕੋਲੇ ਕੁਝ ਸਾਧ ਸੰਗਤ ਬਲ ਹੋਵੇ ਅੰਦਰੂਨੀ, ਜਿਹਦੇ ਕੋਲੇ ਕੁਝ ਸ਼ਕਤੀਆਂ ਕੁਝ ਕਰਾਮਾਤਾਂ ਹੋਣ, ਉਹਨੂੰ ਇਸਲਾਮ ਵਿੱਚ ਵਲੀ ਆਖੀਦਾ ਸੀ। ਉਹਦੇ ਕੋਲੇ ਬਿਲਕੁਲ ਸੀਗੀਆਂ, ਪਰ ਸਾਧ ਸੰਗਤ ਉਹ ਪਚਾ ਨਹੀਂ ਸਕਿਆ। ਜੇ ਕੋ ਖਾਵੈ ਜੇ ਕੋ ਪੁੰਚੈ, ਪਚਾਉਣੀਆਂ ਔਖੀਆਂ ਹੋ ਗਈਆਂ। ਤੇ ਮਹਾਰਾਜ ਨੇ ਵੀ ਜਾਣ ਕੇ ਸਾਧ ਸੰਗਤ ਉਹਨੂੰ ਭੇਜਿਆ ਉੱਥੇ ਭਾਈ ਮਰਦਾਨੇ ਨੂੰ, ਕਿਉਂਕਿ ਗੁਰੂ ਸਾਹਿਬ ਦਾ ਸੁਭਾਅ ਹੀ ਇਹ ਹੈ ਭਾਈ ਵਿਗੜਿਆਂ ਨੂੰ ਸਾਧ ਸੰਗਤ ਸਿੱਧੀ ਲਈ ਤੇ ਲਿਆਉਣਾ, ਜਿਹਨਾਂ ਵੱਲੇ ਵੇਖ ਕੇ ਮੁੜ ਕੇ ਹੋਰ ਕਈ ਸੁਧਰ ਸਕਣ, ਜਿਹਨਾਂ ਕੋਲੇ ਕੁਝ ਹੈ ਸੀ ਕਣਕਾ, ਬਹੁਤਾ ਰੁੱਖ ਮਹਾਰਾਜ ਨੇ ਉਹਨਾਂ ਵੱਲੇ ਕੀਤਾ ਜਿਹਨਾਂ ਨੂੰ ਦੁਨੀਆਂ ਮੰਨਦੀ ਸੀ। ਸੱਜਣ ਠੱਗ ਦਾ ਨਾਂ ਮਸ਼ਹੂਰ ਸੀ ਦੂਰ ਤੱਕ, ਸਾਧ ਸੰਗਤ ਇਸੇ ਕਰਕੇ ਮਹਾਰਾਜ ਉਹਦੇ ਕੋਲੇ ਗਏ, ਪਰ ਅੰਦਰੋਂ ਠੱਗੀਆਂ ਮਾਰਦਾ, ਬਾਹਰਲਾ ਪਾਸਾ ਉਹਦਾ ਵੇਖ ਕੇ ਦੁਨੀਆਂ ਨੂੰ ਮੰਨਦੀ ਸੀ। ਭਾਈ ਮਰਦਾਨੇ ਨਾਲ ਗੱਲਬਾਤ ਹੋਈ, ਉਹਨੇ ਆਖਿਆ ਵੀ ਨਹੀਂ ਮੈਂ ਇਹ ਨਹੀਂ ਗੱਲ ਕਰਦਾ, ਤੂੰ ਦੱਸ ਵੀ ਤੇਰਾ ਕੋਈ ਨਾਂ ਤੇ ਕਿਸੇ ਨੇ ਰੱਖਿਆ ਹੋਵੇਗਾ, ਤੂੰ ਕੌਣ ਹੈ, ਤੇਰੀ ਜਾਤੀ ਕੋਈ, ਤੇਰੀ ਪਛਾਣ ਕੌਣ ਹੈ ਤੂੰ? ਭਾਈ ਮਰਦਾਨੇ ਨੇ ਆਖਿਆ ਭਾਈ ਸਾਈ ਜੀ, ਜਿਹਨੂੰ ਤੁਸੀਂ ਲੋਕ ਡੂਮ ਕਹਿੰਦੇ ਜੇ, ਮੈਂ ਤੁਹਾਡੇ ਲੋਕਾਂ ਦਾ ਮਰਾਸੀ ਹਾਂ। ਉਹਨੇ ਆਖਿਆ ਅੱਛਾ ਮਰਾਸੀ ਆ ਤੂੰ, ਤੇ ਕਿੱਥੋਂ ਆਇਆ ਕਿੱਥੇ ਜਾਣਾ? ਇਹ ਤਾਂ ਸਾਈ ਜੀ ਮੈਨੂੰ ਨਹੀਂ ਪਤਾ ਮੈਂ ਕਿੱਥੋਂ ਆਇਆ ਤੇ ਕਿੱਥੇ ਜਾਣਾ, ਇਹ ਤਾਂ ਦੂਰ ਦੀਆਂ ਗੱਲਾਂ ਨੇ, ਮੈਨੂੰ ਨਹੀਂ ਪਤਾ। ਪਰ ਇੰਨਾ ਮੈਨੂੰ ਪਤਾ ਹੈ ਵੀ ਮੇਰੇ ਮਾਲਕ ਥੱਲੇ ਬੈਠੇ ਹੈ, ਉਹਨਾਂ ਨੂੰ ਨਾਨਕ ਪਾਤਸ਼ਾਹ ਕਹਿੰਦੇ ਹੈ, ਉਹਨਾਂ ਦੇ ਨਾਲ ਮੈਂ ਤੁਰਿਆ ਫਿਰਦਾ, ਜਿੱਥੇ ਲੈ ਜਾਣਗੇ ਚਲਿਆ ਜਾਵਾਂਗਾ, ਆਏ ਦਾ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ, ਜਾਵਾਂਗਾ ਕਿੱਥੇ, ਇਹ ਮੈਂ ਗੱਲ ਉਹਨਾਂ 'ਤੇ ਛੱਡ ਦਿੱਤੀ ਹੈ। ਨਾਂ ਸੁਣਿਆ ਸੀ ਵਲੀ ਕੰਧਾਰੀ ਨੇ, ਮਹਾਰਾਜ ਦਾ ਨਾਂ ਪਹਿਲਾਂ ਸੁਣ ਰੱਖਿਆ, ਕਹਿੰਦਾ ਅੱਛਾ ਤੂੰ ਉਹਦੇ ਨਾਲ ਤੁਰਿਆ ਫਿਰਦਾ, ਫਿਰ ਇਹ ਤੁਸੀਂ ਤੂੰ ਮੋਮਨ ਹੋ ਕੇ ਕਾਫਰ ਨਾਲ ਤੁਰਿਆ ਫਿਰਦਾ, ਇੱਦਾਂ ਦੀਆਂ ਗੱਲਾਂ ਤੂੰ ਕਰਨੀਆਂ ਹੀ ਸੀ, ਤੂੰ ਮੋਮਨ ਹੈ, ਤੂੰ ਮਰਾਸੀ ਮੁਸਲਮਾਨਾਂ ਦੇ ਘਰ ਦਾ ਜੰਮਿਆ ਪਰ ਕਾਫਰ ਨਾਲ ਤੁਰਿਆ ਫਿਰਦਾ, ਤਾਂ ਹੀ ਇੱਦਾਂ ਦੀਆਂ ਵਿਗੜੀਆਂ ਗੱਲਾਂ ਕਰਦਾ, ਆਇਆ ਕਿੱਧਰ ਹੈ? ਆਖਿਆ ਸਾਈ ਜੀ ਥੱਲੇ ਕਿਤੇ ਪਾਣੀ ਨਹੀਂ ਹੈ ਅਤੇ ਮੈਂ ਪਾਣੀ ਦੀਆਂ ਦੋ ਘੁੱਟਾਂ ਪੀਣ ਵਾਸਤੇ ਤੁਹਾਡੇ ਕੋਲ ਆਇਆ, ਭੱਜ ਜਾ ਇੱਥੋਂ। ਵਲੀ ਕੰਧਾਰੀ ਨੇ ਆਖਿਆ ਕੋਈ ਪਾਣੀ ਨਹੀਂ, ਜਿਹਦੇ ਨਾਲ ਤੁਰਿਆ ਫਿਰਦਾ ਉਹਨੂੰ ਆਖ ਪਾਣੀ ਪਿਆਵੇ, ਮੇਰੇ ਕੋਲ ਪਾਣੀ ਲੈਣ ਆਇਆ। ਸਾਧ ਸੰਗਤ ਥੱਲੇ ਆ ਗਿਆ, ਆਪਾਂ ਜਾ ਕੇ ਸ਼ਾਇਦ ਤੁਸੀਂ ਵੇਖਿਆ ਹੋਵੇਗਾ ਸਾਧ ਸੰਗਤ, ਉਹ ਬੜਾ ਔਖਾ ਪੈਂਡਾ ਉਹਦੀ ਉੱਤੇ ਜਿੱਥੇ ਬਣੀ ਹੈ ਜਗ੍ਹਾ, ਪੰਜਾ ਸਾਹਿਬ ਤੋਂ ਦੂਰ ਚੜੀਏ ਤੇ ਸਾਧ ਸੰਗਤ ਬਹੁਤ ਔਖਾ ਹੀ ਆ ਉਸ ਘਾਟੀ ਨੂੰ ਚੜ੍ਹਨਾ। ਭਾਈ ਮਰਦਾਨਾ ਜੀ ਥੱਲੇ ਆਏ, ਆਣ ਕੇ ਆਖਿਆ ਮਹਾਰਾਜ ਉਹਨੇ ਕੋਈ ਪਾਣੀ ਨਹੀਂ ਦਿੱਤਾ, ਤੁਸੀਂ ਕਿਰਪਾ ਕਰੋ। ਮਹਾਰਾਜ ਨੇ ਆਖਿਆ ਨਹੀਂ ਭਾਈ ਮਰਦਾਨਿਆ, ਹੋਰ ਤਾਂ ਪਾਣੀ ਇੱਥੇ ਕਿਤੇ ਨਹੀਂ ਆਇਆ। ਚਲੋ ਅੱਛਾ ਇੱਕ ਵਾਰੀ ਉਹਨੇ ਨਹੀਂ ਦਿੱਤਾ, ਤੂੰ ਦੁਬਾਰਾ ਜਾ ਕੇ ਵੇਖ, ਕੋਸ਼ਿਸ਼ ਕਰਨ 'ਚ ਆਪਾਂ ਨੂੰ ਕੀ ਹਰਜ ਹੈ, ਜਾਣਾ ਚਾਹੀਦਾ। ਆਖਿਆ ਨਾ ਮਹਾਰਾਜ, ਬੜਾ ਔਖਾ ਪੈਂਡਾ ਜੇ ਮੈਂ ਨਹੀਂ ਜਾ ਸਕਦਾ। ਹਜ਼ੂਰ ਨੇ ਆਖਿਆ ਅਸਲ ਵਿੱਚ ਭਾਈ ਮਰਦਾਨਿਆ, ਤੈਨੂੰ ਉਹਦੇ ਕੋਲ ਅਸੀਂ ਪਤਾ ਕਿਉਂ ਭੇਜਦੇ ਹਾਂ, ਭਾਈ ਉਹਦੇ ਜੀਵਨ ਦੀ ਗੱਡੀ ਕਿਤੇ ਫਸ ਗਈ ਹੈ ਅਤੇ ਆਪਾਂ ਉਹਨੂੰ ਲਾਉਣਾ ਧੱਕਾ, ਇਸ ਕਰਕੇ ਤੈਨੂੰ ਜਾਣਾ ਹੀ ਪੈਣਾ, ਇਹ ਧੱਕਾ ਤੈਨੂੰ ਹੀ ਲਾਉਣਾ ਪੈਣਾ, ਬਚਨ ਮੰਨ। ਭਾਈ ਮਰਦਾਨਾ ਜੀ ਚਲੇ ਗਏ, ਦੂਸਰੀ ਵਾਰ ਪਹੁੰਚੇ ਸਾਧ ਸੰਗਤ, ਜਾ ਬੇਨਤੀ ਕੀਤੀ ਉਹਨੇ, ਫੇਰ ਉਦਾਂ ਹੀ ਕੋਰਾ ਜਵਾਬ ਦਿੱਤਾ, ਹੋਰ ਕਈ ਗੱਲਾਂ ਕੀਤੀਆਂ, ਫੇਰ ਮੋੜ ਦਿੱਤਾ। ਆ ਗਿਆ ਕਹਿੰਦਾ ਮਹਾਰਾਜ ਮੈਂ ਪਹਿਲਾਂ ਹੀ ਆਖਿਆ ਸੀ ਭਾਈ ਕੋਈ ਉਹਦੀ ਜੀਵਨ ਜੀਵਨ ਦੀ ਗੱਡੀ ਨੂੰ ਧੱਕਾ ਨਹੀਂ ਜੇ ਲੱਗਣਾ, ਮੈਨੂੰ ਕਿਉਂ ਮਾਰਨ ਡਿਆ ਜੇ ਮੈਂ ਨਹੀਂ ਜਾ ਸਕਦਾ। ਉਹਨੇ ਕੋਈ ਪਾਣੀ ਨਹੀਂ ਦਿੱਤਾ। ਮਹਾਰਾਜ ਨੇ ਆਖਿਆ ਨਹੀਂ ਭਾਈ ਮਰਦਾਨਿਆ, ਤਾਂ ਕੀ ਹੋ ਗਿਆ, ਗੁੱਸਾ ਨਾ ਕਰ, ਇਹ ਉਹ ਬੰਦਾ ਹੈ ਜਿਹੜਾ ਔਖੇ ਥਾਂ 'ਤੇ ਫਸ ਗਿਆ। ਆਖਿਆ ਮਹਾਰਾਜ ਫਸ ਗਿਆ ਤਾਂ ਆਪਾਂ ਕੀ ਲੈਣਾ? ਮਹਾਰਾਜ ਨੇ ਆਖਿਆ ਨਹੀਂ ਆਪਾਂ ਕੱਢਣਾ, ਇਸੇ ਕਰਕੇ ਇੱਧਰ ਆਏ ਹਾਂ, ਤੂੰ ਇੱਕ ਵਾਰੀ ਫੇਰ ਜਾ। ਆਖਿਆ ਨਹੀਂ ਮਹਾਰਾਜ ਮੈਂ ਨਹੀਂ ਜਾਣਾ, ਮੇਰੇ ਕੋਲ ਨਹੀਂ ਚੜਿਆ ਜਾਂਦਾ, ਮੇਰੇ ਕੋਲ ਨਹੀਂ ਜਾਇਆ ਜਾਂਦਾ। ਮਹਾਰਾਜ ਨੇ ਆਖਿਆ ਨਹੀਂ ਨਹੀਂ ਭਾਈ ਮਰਦਾਨਿਆ, ਕੋਈ ਬੰਦਾ ਜ਼ਮੀਨ ਉੱਤੇ ਤੁਰਿਆ ਜਾਂਦਾ ਹੋਵੇ, ਉਹਨੂੰ ਕੋਈ ਧੱਕਾ ਮਾਰ ਦੇਵੇ ਤੇ ਉਹ ਥੋੜ੍ਹਾ ਜਿਹਾ ਡੋਲ ਕੇ ਤੇ ਸੰਭਲ ਜਾਂਦਾ, ਪਰ ਜੇ ਕੋਈ ਬੰਦਾ ਪਰਬਤ ਦੇ ਕਿਨਾਰੇ ਤੇ ਖਲੋਤਾ ਉਹਨੂੰ ਕੋਈ ਧੱਕਾ ਮਾਰ ਦੇਵੇ ਤੇ ਉਹ ਚਕਨਾ ਚੂਰ ਹੀ ਹੈ, ਉਹ ਸੰਭਲ ਨਹੀਂ ਸਕਦਾ। ਇਹ ਜਿਹੜਾ ਬੰਦਾ ਨਾ, ਇਹ ਭਾਈ ਮਰਦਾਨਿਆ ਪਰਬਤ ਤੋਂ ਡਿੱਗਾ, ਉੱਤੇ ਜਾ ਕੇ ਥੱਲੇ ਡਿੱਗਾ ਹੈ, ਇਹਦੇ ਕੋਲ ਕੁਝ ਹੈ ਪਰ ਇਹ ਪਚਾ ਨਹੀਂ ਸਕਦਾ, ਇਹਨੂੰ ਪਚਾਉਣ ਦਾ ਤਰੀਕਾ ਨਹੀਂ ਹੈ, ਆਪਾਂ ਇਹਨੂੰ ਪਚਾਉਣ ਦੀ ਜਾਂਚ ਦੱਸਣੀ ਹੈ, ਇਸ ਕਰਕੇ ਤੈਨੂੰ ਜਾਣਾ ਹੀ ਪੈਣਾ। ਬਚਨ ਮੰਨ ਲਿਆ, ਭਾਈ ਮਰਦਾਨਾ ਫਿਰ ਚਲੇ ਗਿਆ। ਜਦੋਂ ਗਿਆ ਤੇ ਉਹਨੇ ਆਖਿਆ ਫਿਰ ਆ ਗਿਆ, ਦੋ ਵਾਰੀ ਤੈਨੂੰ ਭਜਾਇਆ। ਭਾਈ ਮਰਦਾਨੇ ਨੇ ਆਖਿਆ ਯਾਰ ਕਿ ਮੈਂ ਪਾਣੀ ਮੰਗਣ ਨਹੀਂ ਆਇਆ, ਮੈਂ ਵੀ ਤੇਰੇ ਕੋਲ ਪਾਣੀ ਨਹੀਂ ਮੰਗਣਾ, ਭਾਵੇਂ ਪਾਣੀ ਦੇਵੇਂ ਵੀ, ਦੋ ਵਾਰੀ ਤੇ ਮੈਂ ਪਾਣੀ ਕਰਕੇ ਹੀ ਆਇਆ, ਪਰ ਹੁਣ ਮੈਂ ਪਾਣੀ ਨਹੀਂ ਤੇਰੇ ਕੋਲ ਪੀਣਾ, ਪਾਣੀ ਪਿਆਵੇਂ ਮੈਂ ਤਾਂ ਵੀ ਨਹੀਂ ਪੀਣਾ। ਤੇਰੇ ਵਰਗਾ ਦੁਸ਼ਟ ਬੰਦਾ, ਇੰਨਾ ਕਰੂਰ, ਇੰਨੇ ਕਠੋਰ ਹਿਰਦੇ ਦਾ, ਤੂੰ ਪਾਣੀ ਸਾਂਭ ਕੇ ਬੈਠਾ, ਤੇਰਾ ਕਿਤੇ ਭਲਾ ਨਹੀਂ ਹੋ ਸਕਦਾ, ਤੂੰ ਕੀ ਆਪਣੇ ਆਪ ਨੂੰ ਸਮਝਦਾ। ਭਾਈ ਮਰਦਾਨੇ ਨੇ ਸਾਧ ਸੰਗਤ ਬਚਨ ਕੁਝ ਕੀਤੇ, ਉਹ ਗੁੱਸੇ 'ਚ ਆ ਗਿਆ। ਭਾਈ ਮਰਦਾਨਾ ਜੀ ਸਾਧ ਸੰਗਤ ਆ ਗਏ, ਉਹ ਉੱਠ ਅਜੇ ਉੱਠਦਾ ਹੀ ਫਿਰਦਾ ਤੇ ਭਾਈ ਮਰਦਾਨਾ ਜੀ ਨੇ ਪਛਾਂ ਦਾ ਰੁੱਖ ਕਰ ਲਿਆ ਵੀ ਚੱਲੀਏ ਹੁਣ, ਜੋ ਕਹਿਣਾ ਸੀ ਉਹ ਤੇ ਕਹਿ ਦਿੱਤਾ। ਉਹ ਵਹਿੰਦਾ ਰਿਹਾ ਉੱਤੋਂ ਸਾਧ ਸੰਗਤ ਵੀ ਇਹ ਕਿੱਥੇ ਕੁ ਜਾਂਦਾ। ਹੁਣ ਹਜ਼ੂਰ ਜਿੱਥੇ ਬੈਠੇ ਸਨ ਭਾਈ ਮਰਦਾਨਾ ਸਾਧ ਸੰਗਤ ਉੱਥੇ ਆ ਗਿਆ। ਉੱਥੇ ਆਣ ਕੇ ਆਖਿਆ ਮਹਾਰਾਜ ਮੈਂ ਕਰ ਆਇਆ ਜੇ ਉਹਦਾ ਹਿਸਾਬ ਕਿਤਾਬ ਪੂਰਾ, ਤੇ ਹੁਣ ਪਤਾ ਨਹੀਂ ਉਹ ਆਪ ਆਉਂਦਾ ਕਿ ਕਿਸੇ ਨੂੰ ਭੇਜਦਾ, ਭਾਈ ਉਹ ਹੁਣ ਤੁਸੀਂ ਆਪਾਂ ਸੁਚੇਤ ਹੋਈਏ। ਮਹਾਰਾਜ ਨੇ ਆਖਿਆ ਤੂੰ ਬੈਠ ਜਾ, ਕੋਈ ਗੱਲ ਨਹੀਂ। ਬੈਠਾ ਕਿੱਥੇ ਜਾਂਦਾ, ਕਹਿੰਦਾ ਮਹਾਰਾਜ ਮੈਨੂੰ ਪਾਣੀ ਤਾਂ ਪਿਆਓ। ਸਤਿਗੁਰਾਂ ਨੇ ਸਾਧ ਸੰਗਤ ਕਿਰਪਾ ਕੀਤੀ, ਉੱਥੋਂ ਪਾਣੀ ਕੱਢ ਦਿੱਤਾ ਜਿੱਥੇ ਅਜੇ ਵੀ ਨਿਕਲੀ ਜਾਂਦਾ। ਪਾਣੀ ਭਾਈ ਮਰਦਾਨੇ ਨੇ ਪੀਤਾ, ਪਰ ਉਤਾਂਹ ਨੂੰ ਝਾਤੀ ਮਾਰੀ ਤੇ ਸਾਧ ਸੰਗਤ ਉੱਪਰੋਂ ਤੇ ਪਰਬਤ ਹੀ ਤੁਰੇ ਆਉਂਦਾ, ਬੜਾ ਵੱਡਾ ਪੱਥਰ, ਕਹਿਣ ਲੱਗਾ ਮਹਾਰਾਜ ਕਰ ਦਿੱਤਾ ਜੋ ਉਹਨੇ ਆਪਣਾ ਕੰਮ, ਤੇ ਹੁਣ ਭੱਜੀਏ। ਮਹਾਰਾਜ ਨੇ ਆਖਿਆ ਨਹੀਂ, ਭੱਜਣ ਵਾਸਤੇ ਤੇ ਆਏ ਨਹੀਂ ਭਾਈ ਮਰਦਾਨੇ, ਆ ਆਪਾਂ ਤੇ ਕਿਸੇ ਭੱਜੇ ਜਾਂਦੇ ਨੂੰ ਰੋਕਣ ਵਾਸਤੇ ਆਏ ਆ, ਭੱਜਣਾ ਕਿਤੇ ਨਹੀਂ, ਆਉਣ ਦੇ ਕੋਈ ਗੱਲ ਨਹੀਂ। ਫਿਰ ਸਾਧ ਸੰਗਤ ਆਇਆ ਪਰਬਤ ਥੱਲੇ, ਮਹਾਰਾਜ ਨੇ ਜਿਵੇਂ ਰੋਕਿਆ, ਜਿਵੇਂ ਫਿਰ ਵਲੀ ਕੰਧਾਰੀ ਤੇ ਕਿਰਪਾ ਕੀਤੀ, ਫਿਰ ਸਾਧ ਸੰਗਤ ਵਲੀ ਕੰਧਾਰੀ ਮਹਾਰਾਜ ਦਾ ਮਿੱਤਰ ਬਣ ਕੇ ਰਿਹਾ, ਮਿੱਤਰ ਬਣ ਕੇ ਗੁਰੂ ਨਾਨਕ ਦੇਵ ਜੀ ਦਾ। ਸਤਿਗੁਰਾਂ ਨੇ ਸਿਰਫ ਉਹਨੂੰ ਬਚਨ ਕਰਕੇ ਇਹ ਦੱਸਿਆ ਭਾਈ ਜੇ ਤੇਰੇ ਅੰਦਰ ਕੁਝ ਪਹੁੰਚ ਗਿਆ ਤੇ ਇਹਨੂੰ ਪਚਾ, ਇਹਨੂੰ ਪਚਾਉਣ ਦੀ, ਉਹ ਕਿਉਂਕਿ ਵਲੀ ਸੀ ਉਹਦੇ ਵਿੱਚ ਸਾਧ ਸੰਗਤ ਤਾਕਤਾਂ, ਪਰ ਪਚਾ ਨਹੀਂ ਸੀ ਸਕਦਾ, ਮੱਥੇ ਟਿਕਾਉਂਦਾ ਸੀ ਲੋਕਾਂ ਕੋਲੋਂ, ਵਿਗੜ ਗਿਆ ਸੀ। ਵਿਗੜੇ ਹੋਏ ਨੂੰ ਸਾਧ ਸੰਗਤ ਮਹਾਰਾਜ ਜੀ ਨੇ ਫਿਰ ਲੀਹ ਤੇ ਲਿਆਉਣ ਵਾਸਤੇ ਉੱਥੇ ਤੀਰਥ ਰਚ ਦਿੱਤਾ। ਪਤਾ ਲੱਗੇ ਭਾਈ ਕੋਈ ਵਿਗੜਿਆ, ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਧਾਰਿਆ। ਨਾਮ ਨੂੰ ਪ੍ਰਾਪਤ ਕਰ ਲੈਣਾ ਇੱਕ ਹੋਰ ਗੱਲ ਹੈ, ਫਿਰ ਉਹਨੂੰ ਜਪਣਾ ਸਾਧ ਸੰਗਤ ਉਹ ਦੂਜੀ ਗੱਲ, ਜਪਣ ਤੋਂ ਬਾਅਦ ਜਿਹੜਾ ਰੰਗ ਲੱਗੇ ਉਹਨੂੰ ਪਹੁੰਚਾਉਣਾ ਇਹ ਤੀਜੀ ਗੱਲ, ਮਹਾਰਾਜ ਤੋਂ ਕਿਰਪਾ ਲੈਣੀ। ਕਰ ਕਿਰਪਾ ਪ੍ਰਭ ਆਪਣੀ, ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ। ਹੁਣ ਤੀਸਰੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਭਾਈ ਜੇ ਕੋਈ ਨਾਮ ਜਪਣ ਲੱਗ ਪਵੇ ਨਾ ਕੀ ਹੁੰਦਾ, ਉਹਦਾ ਸਾਧ ਸੰਗਤ ਜਿਹੜਾ ਧਿਆਨ ਹੈ ਉਹ ਗਿਆਨ ਵਿੱਚ ਜੁੜ ਜਾਂਦਾ ਹੈ। ਗਿਆਨ ਕੌਣ ਹੈ? ਗੁਰੂ। ਗਿਆਨ ਹੈ ਪਰਮੇਸ਼ਰ, ਉਹਦਾ ਧਿਆਨ ਪਰਮੇਸ਼ਰ ਦੇ ਚਰਨਾਂ 'ਚ ਜੁੜੇਗਾ ਤੇ ਫਿਰ ਫਲ ਕੀ ਮਿਲਿਆ? ਜਨਮ ਮਰਨ ਦੁੱਖ ਕਾਟੀਐ, ਜਨਮ ਤੇ ਮਰਨ ਦਾ ਦੁੱਖ ਸਾਧ ਸੰਗਤ ਕੱਟਿਆ ਜਾਵੇਗਾ। ਜਨਮ ਤੇ ਮਰਨ ਦਾ ਦੁੱਖ ਹੀ ਮੈਂ ਬੇਨਤੀ ਕੀਤੀ ਸੀ, ਬਹੁਤ ਭਿਆਨਕ ਹੈ। ਜਦੋਂ ਅੰਦਰ ਪ੍ਰਵੇਸ਼ ਹੀ ਕੀਤਾ ਨਾ ਅੱਜ ਤੇ ਗੁਰਮੁਖ ਸਾਧ ਸੰਗਤ ਪੜ੍ਹ ਰਹੇ ਸਨ ਉਸ ਵੇਲੇ ਸ਼ਬਦ ਭਗਤ ਰਵਿਦਾਸ ਜੀ ਦਾ, ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਬਹੁਤ ਜਨਮ ਵਿਛਰੇ ਥੇ ਮਾਧੋ, ਕਿੰਨੇ ਕੁ ਜਨਮ? ਭਗਤ ਰਵਿਦਾਸ ਜੀ ਕਹਿੰਦੇ ਬੜੇ ਲੰਮੇ ਜਨਮ ਤੋਂ, ਬੜੇ ਲੰਮੇ ਸਮੇਂ ਤੋਂ, ਕਈਆਂ ਜਨਮਾਂ ਦੇ ਵਿਛੜ ਗਏ ਮਹਾਰਾਜ, ਹੁਣ ਤੇ ਚੇਰੀ ਹੋ ਗਿਆ ਦਰਸ਼ਨ ਕੀਤਿਆਂ ਨੂੰ, ਹੁਣ ਤਾਂ ਕਿਰਪਾ ਕਰ, ਹੁਣ ਤਾਂ ਬਖਸ਼ ਦੇ। ਕਦੋਂ ਕਦੇ ਸਾਧ ਸੰਗਤ ਵਿਛੜ ਗਏ, ਜੇ ਕੋਈ ਜਾਣੇ ਤਾਂ ਮਹਾਰਾਜ ਦੇ ਬਚਨ, ਉਹ ਕਹਿੰਦੇ ਨੇ ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਕਿੰਨੀ ਵਾਰ ਪਤਾ ਨਹੀਂ ਅਸੀਂ ਰੁੱਖ ਬਣੇ ਹਾਂ, ਬਿਰਖ ਬਣੇ ਹਾਂ, ਬਨਸਪਤੀ ਜਿਹੜੀ ਚੌਥੀ ਖਾਣੀ ਹੈ, ਕਿੰਨੀ ਵਾਰ ਪਤਾ ਹੀ ਕੋਈ ਨਹੀਂ। ਕੇਤੇ ਪਸ਼ੂ ਉਪਾਏ, ਕਿੰਨੀ ਵਾਰ ਪਸ਼ੂ ਜੂਨ 'ਚ ਸਾਧ ਸੰਗਤ ਲੰਘ ਲੰਘ ਕੇ ਆਏ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਮਹਾਰਾਜ ਦਾ ਬਚਨ ਨਾ ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਣਾਏ ਜੀ, ਉਹ ਕਿੱਥੋਂ ਦੂਰੋਂ ਚੱਲ ਕੇ? ਕੁਮਾਰਾ ਸਾਧ ਸੰਗਤ ਗੋਂਦਵਾਲ ਤੋਂ ਚੱਲ ਕੇ ਅੰਮ੍ਰਿਤਸਰ ਨੂੰ ਦੂਰ ਨਹੀਂ ਕਹਿਣ ਡਏ, ਕੁਨਾ ਮਹਾਰਾ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰੋਂ ਲਾਹੌਰ ਜਾਣ ਨੂੰ ਦੂਰ ਕਹਿਣ ਡਏ ਆ, ਨਾ ਸਾਧ ਸੰਗਤ ਤਲਵੰਡੀ ਤੋਂ ਸੁਲਤਾਨਪੁਰ ਕੋਈ ਦੂਰ ਆ ਵੀ ਉਹ ਜ਼ਿਕਰ ਕੀਤਾ, ਪਰ ਹਜ਼ੂਰ ਤਾਂ ਕਹਿੰਦੇ ਨੇ ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਣਾਏ ਜੀ, ਉਹ ਮੈਂ ਆਸਾ ਰੱਖੀ ਚਿੱਤ ਮੈਂ, ਕਿਹੜੀ ਆਸਾ? ਮੇਰਾ ਸਭੋ ਦੁੱਖ ਗਵਾਏ ਜੀ, ਉਹ ਕਿਹੜਾ ਦੁੱਖ? ਚੱਲ ਕੇ ਆਉਣ ਦਾ, ਅੰਮ੍ਰਿਤਸਰ ਗੋਂਦਵਾਲ ਤੋਂ ਅੰਮ੍ਰਿਤਸਰ ਆਉਣ ਦਾ, ਜਾਂ ਅੰਮ੍ਰਿਤਸਰ ਲਾਹੌਰ ਜਾਣ ਦਾ? ਨਹੀਂ ਨਹੀਂ, ਇਹ ਕੋਈ ਦੁੱਖ ਨਹੀਂ ਮਹਾਰਾਜ, ਮੈਂ ਤੇ ਬਹੁਤ ਦੂਰੋਂ ਚੱਲ ਕੇ ਆਇਆ, ਬਹੁਤ ਦੂਰੋਂ, ਪਤਾ ਹੀ ਨਹੀਂ ਕਿੱਥੋਂ ਚੱਲਿਆ, ਕਦੋਂ ਦਾ ਚੱਲਿਆ। ਉਹ ਮਹਾਰਾਜ ਮੇਰਾ ਦੁੱਖ ਕੱਟ ਦਿਓ ਜਿਹੜਾ ਜਨਮ ਤੇ ਮੌਤ ਵਾਲਾ, ਕੇਤੇ ਰੁੱਖ ਬਿਰਖਾਂ ਮਚੀਨੇ, ਕੇਤੇ ਪਸ਼ੂ ਉਪਾਏ, ਕਦੀ ਪਸ਼ੂ ਬਣ ਗਿਆ ਕਦੀ ਕੁਝ ਬਣ ਗਿਆ, ਕਿੰਨੀ ਵਾਰੀ ਜੰਮਿਆ ਕਿੰਨੀ ਵਾਰੀ ਮਰਿਆ ਮੈਨੂੰ ਤਾਂ ਪਤਾ ਹੀ ਨਹੀਂ। ਕੇਤੇ ਨਾਗ ਕੁਲੀ ਮੈਂ ਆਏ, ਪਤਾ ਨਹੀਂ ਕਿਹੜੀਆਂ ਕਿਹੜੀਆਂ ਕੁਲਾਂ ਚ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਮੈਂ ਤੁਰਿਆ ਫਿਰਦਾ ਰਿਹਾ। ਕੇਤੇ ਪੰਖ ਉਡਾ, ਪਤਾ ਨਹੀਂ ਕਿੰਨੀ ਵਾਰੀ ਉੱਡਣ ਵਾਲੇ ਪੰਛੀਆਂ ਦੀਆਂ ਜੂਨਾਂ ਚ ਪਿਆ, ਕਈ ਜਨਮ ਕੀਟ ਪਤੰਗਾ, ਕਈ ਜਨਮ ਆਖਿਆ ਮਹਾਰਾਜ ਨੇ, ਕੋਈ 150 ਜਨਮ ਜਾਂ 200 ਜਾਂ 400 ਨਹੀਂ, ਕਈ ਦਾ ਅਰਥ ਗਿਣਤੀ ਤੋਂ ਪਰੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ, ਗਾਜ ਹਾਥੀ ਮੀਨ ਮੱਛੀ ਕੁਰੰਗ ਹਿਰਨ, ਕਈ ਜਨਮ ਪੰਖੀ ਸਰਪ ਹੋਇਓ, ਪੰਖੀ ਉੱਡਣ ਵਾਲਾ ਸੱਪ ਟੇਢੀ ਜੂਨ ਰੀਂਗ ਕੇ ਚੱਲਣ ਵਾਲੀ, ਕਈ ਜਨਮ ਪਤਾ ਨਹੀਂ ਮਹਾਰਾਜ। ਹਜ਼ੂਰ ਦੇ ਬਚਨ ਕਹਿੰਦੇ ਨੇ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇੱਕ ਸਤਸੰਗਤ ਜਨਮ ਦੀ ਥੋੜੋ ਗੱਲ ਹੈ, ਪਤਾ ਨਹੀਂ ਕਦੋਂ ਦੇ ਜੰਮੀ ਜਾਂਦੇ ਆ ਮਰੀ ਜਾਂਦੇ ਆ, ਇਹ ਕਿੱਥੋਂ ਸਿਲਸਿਲਾ ਚੱਲਿਆ। ਤੇ ਜੇ ਹੁਣ ਵੀ ਸਤਸੰਗਤ ਸਮਾਂ ਨਾ ਸਾਂਭਿਆ ਤੇ ਫਿਰ ਮਹਾਰਾਜ ਦੇ ਬਚਨ ਚੇਤੇ ਰੱਖਣੇ ਚਾਹੀਦੇ ਆ। ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ, ਉਹ ਹੀ ਆਉਣ ਜਾਣ ਵਾਲਾ ਗੇੜਾ ਕਈਆਂ ਯੁੱਗਾਂ ਦਾ ਅਗਾਂਹ ਫੇਰ ਸ਼ੁਰੂ ਹੋ ਜਾਏਗਾ। ਜੇ ਮਨੁੱਖਾ ਜਨਮ ਵਾਲਾ ਸਮਾਂ ਆਪਾਂ ਗਵਾ ਲਿਆ ਤੇ ਇਸ ਪੌੜੀ ਤੇ ਜੋ ਨਰ ਚੁੱਕੈ, ਜਿਹਨੇ ਇਹ ਪੌੜੀ ਸਾਧ ਸੰਗਤ ਹੱਥੋਂ ਗਵਾ ਲਈ, ਜਿਸਦਾ ਪੈਰ ਤਿਲਕ ਗਿਆ ਇਸ ਪੌੜੀ ਤੋਂ, ਫਿਰ ਉਸੇ ਗੇੜੇ ਚ ਪੈ ਜਾਏਗਾ, ਫਿਰ ਉਸੇ ਗੇੜੇ ਚ ਲੰਮੇ ਚ ਕੋਈ ਬਚਾ ਨਹੀਂ ਸਕਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਪਤਾ ਨਹੀਂ ਕਿੰਨੇ ਜਨਮਾਂ ਦਾ ਸਾਧ ਸੰਗਤ ਬੰਦਾ ਵਿਛੜ ਗਿਆ ਤੇ ਫਿਰ ਜੰਮਣ ਮਰਨ ਦੇ ਗੇੜ ਚ। ਇਸੇ ਕਰਕੇ ਮਹਾਰਾਜ ਨੇ ਆਖਿਆ ਨਾ, ਜਨਮ ਮਰਨ ਦੁੱਖ ਕਾਟੀਏ ਲਾਗੈ ਸਹਿਜ ਧਿਆਨ, ਫਿਰ ਧਿਆਨ ਜੁੜ ਜਾਣ ਕਰਕੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਜਨਮ ਤੇ ਮਰਨ ਦਾ ਦੁੱਖ ਹੀ ਸਾਧ ਸੰਗਤ ਭਿਆਨਕ ਹੈ, ਉਹ ਕੱਟਿਆ ਜਾਵੇਗਾ ਜੇ ਗੁਰੂ ਕਿਰਪਾ ਕਰ ਦੇਵੇ ਤੇ। ਉਸੇ ਜਨਮ ਤੇ ਮਰਨ ਦੇ ਗੇੜ ਵਿੱਚ ਪਏ ਬੰਦੇ ਨੂੰ ਹੀ ਸਾਧ ਸੰਗਤ ਮਹਾਰਾਜ ਨੇ ਆਖਿਆ ਨਾ, ਭਈ ਇਹ ਤੂੰ ਵਿਛੜ ਗਿਆ ਕਿਸੇ ਨਾਲੋਂ, ਵਿਛੜ ਕਰਕੇ ਤੈਨੂੰ ਦੁੱਖ ਲੱਗੀ ਜਾਂਦੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ, ਚਾਰਾਂ ਕੁੰਟਾਂ ਚ ਉੱਤਰ ਦੱਖਣ ਪੂਰਬ ਪੱਛਮ, ਦਹਿ ਦਿਸ ਦਸ ਦਸਾਵਾਂ ਹੁੰਦੀਆਂ, ਚਾਰ ਇਹਨਾਂ ਦੇ ਸਾਧ ਸੰਗਤ ਕੋਨੇ, ਚਾਰਾਂ ਦੇ ਸੈਂਟਰ ਵਾਲੇ ਥਾਂ ਵੈਵ ਕੋਣ ਆਦਿਕ ਜਿਹਨੂੰ ਵਿਦਵਾਨਾਂ ਨੇ ਆਖਿਆ, ਫਿਰ ਉੱਪਰ ਆਕਾਸ਼ ਤੇ ਥੱਲੇ ਪਤਾਲ, ਇਹ ਮਿਲਾ ਕੇ ਦਸ ਦਿਸ਼ਾਵਾਂ ਗਿਣਦੀਆਂ ਬਣਦੀਆਂ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ, ਸਾਮ ਕਹਿੰਦੇ ਓਟ ਨੂੰ। ਮਹਾਰਾਜ ਦਸਾਂ ਦਿਸ਼ਾਵਾਂ ਚਾਰਾਂ ਕੁੰਟਾਂ ਚ ਪਤਾ ਨੀ ਕਿੱਥੇ ਕਿੱਥੇ ਜਨਮ ਲਿਆ, ਪਤਾ ਹੀ ਨੀ ਕਿੱਥੇ ਕਿੱਥੇ ਜੰਮੇ ਤੇ ਕਿੱਥੇ ਕਿੱਥੇ ਮਰੇ ਆ, ਤੇ ਹੁਣ ਥੱਕ ਕੇ ਤੁਹਾਡੀ ਓਟ ਚ ਆਏ। ਸਾਮ ਕਹਿੰਦੇ ਓਟ ਨੂੰ, ਥੱਕ ਆਏ ਪ੍ਰਭ ਕੀ ਸਾਮ, ਮਹਾਰਾਜ ਹੁਣ ਤੁਸੀਂ ਕਿਰਪਾ ਕਰਨੀ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿਰ ਉਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ। ਮਹਾਰਾਜ ਹੁਣ ਇੱਕ ਆਸ ਆ ਬਸ ਜਿਹਦੇ ਕਰਕੇ ਮੈਂ ਜੀਵ ਰਿਹਾ, ਭਾਈ ਤੁਸੀਂ ਕਿਰਪਾ ਕਰ ਦਿਓਗੇ, ਨਹੀਂ ਤੇ ਮੈਂ ਤਾਂ ਬੜੇ ਚਿਰ ਦਾ ਡਿੱਗਦਾ ਫਿਰਦਾ, ਬੜੇ ਚਿਰ ਦਾ ਠੇਡੇ ਖਾਣ ਡਿਆ, ਰੁਲ ਡਿਆ, ਪਤਾ ਹੀ ਕੋਈ ਨਹੀਂ। ਤੇ ਫਿਰ ਸਾਧ ਸੰਗਤ ਇਸ ਜਨਮ ਮਰਨ ਦੇ ਗੇੜ ਤੋਂ ਬਚਾ ਕੌਣ ਸਕਦਾ। ਹਜ਼ੂਰ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਨੇ ਵਕੀਲ ਨੂੰ, ਵਿਚੋਲੇ ਨੂੰ, ਜਿਹੋ ਜਿਹਾ ਮਹਾਰਾਜ ਮੈਂ ਸੁਣਿਆ ਸੀ ਉਹੋ ਜਿਹਾ ਹੀ ਆਣ ਕੇ ਦੇਖਿਆ। ਇੱਕ ਤੁਸੀਂ ਜੇ ਦਰਗਾਹ ਦੇ ਵਕੀਲ, ਤੁਸੀਂ ਵਿਚੋਲੇ ਜੇ ਜਿਹੜੇ ਕਿਰਪਾ ਕਰ ਸਕਦੇ ਜੇ, ਵਿਛੜਿਆ ਮੇਲੇ ਪ੍ਰਭੂ, ਵਿਛੜਿਆਂ ਨੂੰ ਤੁਸੀਂ ਮੇਲ ਸਕਦੇ ਜੇ, ਹੋਰ ਕਿਸੇ 'ਚ ਨਹੀਂ ਕੋਈ ਬਾਲ, ਸਾਡੇ ਵਿੱਚ ਮਹਾਰਾਜ ਕੋਈ ਨਹੀਂ ਐਸੀ ਤਾਕਤ ਵੀ ਅਸੀਂ ਆਪਣੀ ਮਰਜ਼ੀ ਨਾਲ ਮਿਲ ਜਾਈਏ ਜਿਹਦੇ ਤੋਂ ਵਿਛੜੇ ਹਾਂ। ਪਤਾ ਨਹੀਂ ਵਿਛੜ ਕੇ ਕਦੋਂ ਦੇ ਇਸੇ ਗੇੜ ਵਿੱਚ ਪਏ ਹਾਂ, ਇਸੇ ਗੇੜ ਵਿੱਚ ਹੀ। ਪਰ ਮਹਾਰਾਜ ਤੁਸੀਂ ਕਿਰਪਾ ਕਰ ਸਕਦੇ ਜੇ, ਸ਼ਰਨ ਵਿੱਚ ਆਣ ਕੇ ਸਾਧ ਸੰਗਤ ਫਿਰ ਕਰ ਕਿਰਪਾ ਪ੍ਰਭ ਆਪਣੀ, ਜਪੀਏ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਕਾਟੀਏ ਲਾਗੇ ਸਹਿਜ ਧਿਆਨ। ਕਿਰਪਾ ਮੰਗਣੀ ਪਰਮੇਸ਼ਰ ਦੀ, ਮਹਾਰਾਜ ਨਾਮ ਜਪਣ ਦਾ ਬਲ ਬਖਸ਼ੋ, ਕੁਝ ਮਾਲਾ ਫੇਰ ਸਕੀਏ ਅਸੀਂ ਵੀ, ਇਹ ਕਿਰਪਾ ਕਰੋ, ਫਿਰ ਜਨਮ ਮਰਨ ਦਾ ਦੁੱਖ ਕੱਟਿਆ ਜਾਵੇਗਾ। ਮਾਲਾ ਫੇਰਨੀ ਸਾਧ ਸੰਗਤ ਕੋਈ ਪਾਪ ਨਹੀਂ, ਮਾਲਾ ਦਾ ਨਾਂ ਲੈਣ ਕਰਕੇ ਮੈਨੂੰ ਚੇਤਾ ਆ ਗਿਆ, ਕਿਉਂਕਿ ਕਈ ਵਾਰੀ ਸਾਧ ਸੰਗਤ ਮਾਲਾ ਦਾ ਖੰਡਨ ਆਪਾਂ ਸੁਣਦੇ ਪੜ੍ਹਦੇ ਹਾਂ। ਕਬੀਰ ਸਾਹਿਬ ਦੇ ਬਚਨ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਏ। ਠੀਕ ਹੈ, ਕਬੀਰ ਸਾਹਿਬ ਨੇ ਆਖਿਆ ਵੀ ਇਹ ਜਿਹੜੀ ਲੱਕੜ ਦੀ ਜਾਂ ਰਦਰਾਖ ਦੀ ਜਾਂ ਇਹਨਾਂ ਮਣਕਿਆਂ ਦੀ ਮਾਲਾ, ਲੋਕਾਂ ਨੂੰ ਕੀ ਵਿਖਾਉਣਾ। ਪ੍ਰਸਾਦ ਸੰਗਤ ਜਿੰਨੀਆਂ ਵੀ ਨਾਮ ਜਪਣ ਵਾਲੀਆਂ ਹਸਤੀਆਂ ਹੋਈਆਂ ਉਹਨਾਂ ਕੋਲ ਮਾਲਾ ਜ਼ਰੂਰ ਹੁੰਦੀ ਹੈ ਕਿ ਉਹਨਾਂ ਨੂੰ ਕਬੀਰ ਸਾਹਿਬ ਦਾ ਬਚਨ ਨਹੀਂ ਚੇਤੇ ਬਾਣੀ ਮੰਨਣ ਵਾਲਿਆਂ ਨੂੰ ਜਾਂ ਪੜ੍ਹਨ ਵਾਲਿਆਂ ਨੂੰ ਕਬੀਰ ਸਾਹਿਬ ਦੇ ਬਚਨਾਂ ਦਾ ਇੱਕ ਸਾਧ ਸੰਗਤ ਅੰਤਰੀ ਭਾਵ ਮੈਂ ਬੇਨਤੀ ਕੀਤੀ ਸੀ ਹਰ ਪੰਕਤੀ ਦਾ ਇੱਕ ਅੱਖਰੀ ਅਰਥ ਹੈ ਇੱਕ ਉਹਦਾ ਅੰਦਰੂਨੀ ਅਰਥ ਹੈ ਉਹ ਤੋਂ ਬਿਨਾਂ ਵੀ ਬਹੁਤ ਅਰਥ ਨੇ ਪਰ ਜਿਹੜੀ ਲੋਕਾਂ ਨੂੰ ਵਿਖਾਉਣੀ ਨਾ ਸਾਧ ਸੰਗਤ ਗਲ 'ਚ ਪਾ ਕੇ ਜਾਂ ਹੱਥ ਵਿੱਚ ਫੜ ਕੇ ਜਾਂ ਪਾ ਕੇ ਉਹਨੇ ਕਿਸੇ ਪਾਸੇ ਨਹੀਂ ਲੈ ਕੇ ਜਾਣਾ ਪਰ ਜਿਹੜੀ ਉਹਦੀ ਯਾਦ ਵਿੱਚ ਘੁਮਾਉਣੀ ਹੈ ਉਹ ਜ਼ਰੂਰ ਕਿਤੇ ਲੈ ਕੇ ਜਾਵੇਗੀ ਮਾਲਾ ਫੇਰਨੀ ਕੋਈ ਪਾਪ ਨਹੀਂ ਕੋਈ ਕਿਰਾਇਤ ਨਹੀਂ ਹੈ ਭਈ ਇਹ ਕਿਰਾਇਤ ਕਰ ਦਿੱਤੀ ਤੇ ਗੁਰੂ ਕਾ ਸਿੱਖ ਡੁੱਬ ਜਾਵੇਗਾ ਪਰ ਜੇ ਤੇ ਉਹਦੀ ਯਾਦ ਵਿੱਚ ਫੇਰਨੀ ਹੈ ਜੇ ਤੇ ਲੋਕਾਂ ਨੂੰ ਵਿਖਾਉਣ ਲਈ ਪਾਉਣੀ ਤਾਂ ਭਾਵਾਂ ਪੰਜ ਪਾ ਲਏ ਆਪਣੇ ਗਲ 'ਚ ਕੋਈ ਫਰਕ ਨਹੀਂ ਹੈ ਉਹ ਦਿਖਾਉਣ ਤੋਂ ਕਬੀਰ ਸਾਹਿਬ ਨੇ ਮਨਾ ਕੀਤਾ ਮਹਾਰਾਜ ਦੇ ਬਚਨ ਕਿਆ ਦਿਖਲਾਵਾ ਲੋਏ ਹਿਰਦੈ ਰਾਮ ਨਾ ਚੇਤੇ ਹੀ ਕਹਿੰਦੇ ਰੱਬ ਤਾਂ ਤੈਨੂੰ ਕਦੇ ਚੇਤੇ ਨਹੀਂ ਆਇਆ ਲੋਕਾਂ ਨੂੰ ਮਾਲਾ ਵਿਖਾਇਆ ਕੀ ਫਰਕ ਪਵੇਗਾ ਵਿਖਾਉਣ ਤੋਂ ਮਨਾ ਹੈ ਰੱਬ ਨੂੰ ਮਾਲਾ ਨਾਲ ਚੇਤੇ ਕਰਨ ਤੋਂ ਕਿਤੇ ਮਨਾ ਨਹੀਂ ਜਿਹਾ ਤੇ ਇੱਕ ਸਾਧ ਸੰਗਤ ਮਾਲਾ ਹੁਣ ਆਪਾਂ ਫੇਰਨੀ ਕਿਵੇਂ ਹੈ ਸ਼ਬਦ ਦੀ ਆਪਾਂ ਸਮਾਪਤੀ ਕਰਨੀ ਸਮਾਂ ਤੇ ਮਾਫ਼ ਨਹੀਂ ਕਰਦਾ ਪਰ ਇੱਕ ਬਚਨ ਮੈਨੂੰ ਚੇਤੇ ਆਇਆ ਉਹ ਕਹਿੰਦੇ ਨੇ ਕਿਸੇ ਸਾਧੂ ਕੋਲ ਸਾਧ ਸੰਗਤ ਇੱਕ ਡਰਾਈਵਰ ਚਲੇ ਗਿਆ ਤੇ ਉਹਨੇ ਆਖਿਆ ਬਾਬਾ ਜੀ ਸਾਡੇ ਤੇ ਵੀ ਕੋਈ ਕਰੋ ਕਿਰਪਾ ਸਾਨੂੰ ਵੀ ਇੱਕ ਮਾਲਾ ਦਿਓ ਕਹਿੰਦੇ ਮਾਲਾ ਤਾਂ ਭਾਵਾਂ ਦੋ ਲੈ ਜਾ ਪਰ ਫੇਰਨੀਆਂ ਪੈਣੀਆਂ ਉਹ ਕਹਿੰਦਾ ਫੇਰਾਂਗੇ ਬਾਬਾ ਜੀ ਕੋਈ ਗੱਲ ਨਹੀਂ ਕਿੰਨੀਆਂ ਕੁ ਫੇਰਨੀਆਂ ਉਹ ਕਹਿੰਦੇ ਜਿੰਨੀ ਵੱਧ ਫੇਰੇਗਾ ਓਨਾ ਹੀ ਭਲਾ ਹੋਵੇਗਾ ਨਹੀਂ ਫਿਰ ਵੀ ਉਹ ਕਹਿੰਦੇ ਜਿੰਨੀ ਵੱਧ ਫੇਰ ਲਏ ਇਹ ਕੋਈ ਗਿਣਤੀ ਗੁਣਤੀ ਨਹੀਂ ਬਸ ਵੱਧ ਤੋਂ ਵੱਧ ਫੇਰਨੀ ਆ ਫਿਰ ਤੇਰਾ ਭਲਾ ਹੋਵੇਗਾ ਤੇ ਸਾਧ ਸੰਗਤ ਮਹੀਨੇ ਸਵਾ ਮਹੀਨੇ ਬਾਅਦ ਫੇਰ ਆ ਗਿਆ ਉਹਨੇ ਮੱਥਾ ਟੇਕਿਆ ਤੇ ਉਹ ਕਹਿੰਦੇ ਵੀ ਤੈਨੂੰ ਮਾਲਾ ਦਿੱਤੀ ਸੀ ਫੇਰੀ ਉਹ ਕਹਿੰਦਾ ਮਹਾਰਾਜ ਮੈਂ ਤਾਂ ਬਹੁਤ ਫੇਰੀ ਆ ਮਾਲਾ ਵਾਲੇ ਤਾਂ ਵੱਟ ਹੀ ਕੱਢ ਦਿੱਤੇ ਉਹ ਕਹਿੰਦੇ ਇੰਨੇ ਵੱਟ ਤਾਂ ਮਾਲਾ ਨੂੰ ਪਾਏ ਨਹੀਂ ਸੀ ਕਿੰਨੀ ਕੁ ਵਾਰ ਫੇਰ ਦਿੱਤੀ ਉਹ ਕਹਿੰਦਾ ਜੀ ਮੇਰਾ ਖਿਆਲ ਆ ਵੀ 1.5-2 ਲੱਖ ਵਾਰ ਤਾਂ ਮੈਂ ਫੇਰ ਛੱਡੀ ਹੋਣੀ ਉਹ ਕਹਿੰਦੇ ਉਹ ਇੱਕੋ ਹੀ ਮਹੀਨੇ 'ਚ 1.5-2 ਲੱਖ ਵਾਰ ਭਾਈ ਮਾਲਾ ਮੋਟਰ 'ਤੇ ਲੱਗੀ ਸੀ ਉਹ ਕਹਿੰਦਾ ਨਹੀਂ ਮਹਾਰਾਜ ਜਦੋਂ ਤੁਹਾਡੇ ਕੋਲ ਮਾਲਾ ਲੈ ਕੇ ਗਿਆ ਜਾਂਦਿਆਂ ਗੁਹਾਟੀ ਦਾ ਗੇੜਾ ਮਿਲ ਗਿਆ ਮੈਂ ਪਿਛਲੇ ਟਾਇਰ ਨਾਲ ਬੰਨ ਦਿੱਤੀ ਉਹਦੇ ਘੁੰਮ ਘੁੰਮ ਕਮਲੀ ਹੋ ਗਈ ਇੰਨੀ ਘੁਮਾਈ ਮੈਂ ਤੁਸੀਂ ਹਿਸਾਬ ਲਾ ਲਓ ਵੀ ਇੱਥੋਂ ਕਿੱਥੇ ਗੁਹਾਟੀ ਆ ਉੱਥੋਂ ਗਿਆ ਅਤੇ ਆਇਆ ਇੱਦਾਂ ਨਹੀਂ ਹਿਰਦੇ ਵਿੱਚ ਸਾਧ ਸੰਗਤ ਉਹਨੂੰ ਯਾਦ ਕਰਕੇ ਫੇਰਨੀ ਮਾਲਾ ਤਾਂ ਇੱਕ ਸਾਧਨ ਹੈ ਮਾਲਾ ਮੰਜ਼ਿਲ ਨਹੀਂ ਪਰ ਮਾਲਾ ਸਾਧਨ ਜ਼ਰੂਰ ਹੈ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਏ ਲਾਗੈ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਜ਼ੂਰ ਕਹਿੰਦੇ ਨੇ ਮਨਾ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾ ਹੋਰ ਕੋਈ ਤੈਨੂੰ ਮਿਲ ਨਹੀਂ ਸਕਦਾ ਇੰਨੇ ਚਿਰ ਦਾ ਤੂੰ ਵਿਛੜਿਆ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਹਰੀ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ ਇਸ ਕਰਕੇ ਇੱਕ ਨਾਮ ਹੀ ਫੜ ਤੂੰ ਨਾਮ ਦਾ ਪੱਲਾ ਫੜ ਲੈ ਗੁਰੂ ਤੋਂ ਨਾਮ ਲੈ ਕੇ ਨਾਮ ਧਿਆਉਣਾ ਸ਼ੁਰੂ ਕਰ ਇੱਕ ਦਾ ਬਣ ਜਾ ਇੱਕੋ ਨਾਮ ਧਿਆਏ ਹਰ ਬਿਨ ਦੂਜਾ ਕੋ ਨਹੀਂ ਕੋਈ ਨਹੀਂ ਹੈ ਦੂਜਾ ਕਿਸੇ ਦੂਸਰੇ ਦਾ ਮਨ ਵਿੱਚ ਖਿਆਲ ਵੀ ਨਾ ਲਿਆ ਭਾਈ ਮਰਦਾਨਾ ਜੀ ਨੇ ਜਵਾਬ ਦਿੱਤਾ ਸੀ ਉਹਨੂੰ ਵਲੀ ਕੰਧਾਰੀ ਨੂੰ ਮੈਂ ਸੰਖੇਪ ਰੂਪ 'ਚ ਤੁਹਾਨੂੰ ਬੇਨਤੀ ਕੀਤੀ ਉਹ ਥੋੜ੍ਹੀ ਜਿਹੀ ਕਿਉਂਕਿ ਸਮਾਂ ਸਮਾਪਤੀ ਦੇ ਨੇੜੇ ਆ ਉਹਨੇ ਆਖਿਆ ਸੀ ਵੀ ਜੇ ਮੈਨੂੰ ਮੱਥਾ ਟੇਕ ਦੇਵੇਂ ਤਾਂ ਪਾਣੀ ਪੀ ਲਾ ਕੋਈ ਫਰਕ ਨਹੀਂ ਪੈਂਦਾ ਜੇ ਤੂੰ ਆ ਗਿਆ ਤੇ ਫਿਰ ਮੈਨੂੰ ਮੰਨ ਮੇਰੇ ਕੋਲ ਪਾਣੀ ਹੋਰ ਕਿਤੇ ਨਹੀਂ ਨਾ ਪਾਣੀ ਫਿਰ ਮੈਨੂੰ ਮੰਨ ਮੈਨੂੰ ਮੱਥਾ ਟੇਕ ਤੇ ਪਾਣੀ ਪੀ ਤੇ ਉਸ ਵੇਲੇ ਸਾਧ ਸੰਗਤ ਭਾਈ ਮਰਦਾਨਾ ਜੀ ਨੇ ਆਖਿਆ ਵੀ ਦੱਸੋ ਜਿਹੜੀ ਅੰਦਰ ਆਤਮਾ ਨਾ ਸਾਈਂ ਜੀ ਜਿਹੜਾ ਅੰਦਰ ਮਨ ਹੈ ਜਿਹੜੀ ਬੰਦੇ ਅੰਦਰ ਰੂਹ ਹੈ ਇੱਕ ਹੈ ਕਿ 2-3-4 ਹੈ ਉਹ ਕਹਿੰਦਾ ਨਹੀਂ ਇੱਕੋ ਹੀ ਹੈ ਕਹਿੰਦੇ ਵੀ ਸੱਚ ਕਹਿੰਦੇ ਜੇ ਉਹਨੇ ਕਿਹਾ ਹਾਂ ਬਿਲਕੁਲ ਸੱਚ ਕਹਿੰਦਾ ਵੀ ਇਹ ਤਾਂ ਇੱਕੋ ਹੀ ਹੈ ਅਤੇ ਫਿਰ ਭਾਈ ਮਰਦਾਨਾ ਜੀ ਕਹਿੰਦੇ ਜੇ ਮਨ ਇੱਕੋ ਹੀ ਹੈ ਜੇ ਆਤਮਾ ਇੱਕੋ ਹੀ ਹੈ ਜੇ ਰੂਹ ਇੱਕੋ ਹੀ ਹੈ ਫਿਰ ਉਹ ਮਨ ਤਾਂ ਮੈਂ ਗੁਰੂ ਨਾਨਕ ਦੇਵ ਜੀ ਨੂੰ ਦੇ ਆਇਆ ਅਤੇ ਆਹ ਤਾਂ ਹੁਣ ਮਿੱਟੀ ਆ ਇਕੱਲੀ ਅਤੇ ਮੇਰੇ ਕੋਲ ਵੀ ਮਿੱਟੀ ਅਤੇ ਮੈਨੂੰ ਐਂ ਲੱਗਦਾ ਵੀ ਤੇਰੇ ਕੋਲ ਵੀ ਮਿੱਟੀ ਹੈ ਅਤੇ ਮਿੱਟੀ ਨੂੰ ਮਿੱਟੀ ਅੱਗੇ ਢੇਰੀ ਕਰਨ ਦਾ ਮੈਨੂੰ ਕੋਈ ਲਾਭ ਨਹੀਂ ਨਜ਼ਰੀ ਪੈਂਦਾ ਕੀ ਦੱਸ ਲੱਭੇਗਾ ਜੇ ਇਹ ਮਿੱਟੀ ਤੇਰੇ ਅੱਗੇ ਨਿਉਂ ਵੀ ਗਈ ਅਤੇ ਹੈ ਤਾਂ ਮਿੱਟੀ ਆ ਮਨ ਤਾਂ ਮੈਂ ਪਿੱਛੇ ਹੀ ਛੱਡ ਆਇਆ ਆਪਣੇ ਮਾਲਕ ਕੋਲ ਆਪਣੇ ਸਾਈਂ ਕੋਲ ਇੱਕੋ ਹੀ ਮਨ ਸੀ ਉਹ ਮੈਂ ਗੁਰੂ ਸਾਹਿਬ ਨੂੰ ਦੇ ਦਿੱਤਾ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਦੂਸਰਾ ਹੈ ਹੀ ਕੋਈ ਨਹੀਂ ਇੱਕੋ ਹੀ ਨਾਮ ਉਹ ਵੀ ਗੁਰੂ ਤੋਂ ਪ੍ਰਾਪਤ ਹੋਵੇਗਾ ਇੱਕੋ ਹੀ ਸਾਡਾ ਮਨ ਮਨ ਗੁਰੂ ਨੂੰ ਦੇ ਦਿਓ ਨਾਮ ਲੈ ਲਓ ਰਹਾਓ ਬਸਰਾਮ ਦੇ ਕੇ ਕਿਰਪਾ ਕਰਦੇ ਹਨ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹ ਫਿਰ ਉਸ ਨਾਮ ਦੀ ਕੀਮਤ ਸਾਧ ਸੰਗਤ ਕੋਈ ਦੱਸ ਨਹੀਂ ਸਕਦਾ ਨਾਮ ਸਮੁੰਦਰ ਹੈ ਸਮੁੰਦਰ ਜਿਹਦਾ ਕੋਈ ਥਾਂ ਨਾ ਪਾਇਆ ਜਾਏ ਜਿਵੇਂ ਨਾਮ ਅਤੇ ਗੁਰਬਾਣੀ ਭੇਦ ਨੇ ਗੁਰਬਾਣੀ ਸਮੁੰਦਰ ਹੈ ਗੁਣਾਂ ਦਾ ਸਾਗਰ ਗੁਣੀ ਅਥਾਹ ਵਡਭਾਗੀ ਮਿਲ ਸੰਗਤੀ, ਕੋਈ ਵੱਡੇ ਭਾਗਾਂ ਵਾਲਾ ਸੰਗਤ ਵਿੱਚ ਸਾਧ ਸੰਗਤ ਬਹਿਣਾ ਸਿੱਖ ਸਕਦਾ। ਸੰਗਤ ਵਿੱਚ ਉਹ ਆਉਣਗੇ ਜਿਨ੍ਹਾਂ ਦੇ ਵੱਡੇ ਭਾਗ ਹੋਣਗੇ। ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਹੋ, ਕਹਿੰਦੇ ਨੇ ਸੰਗਤ ਵਿੱਚ ਆ, ਸੰਗਤ ਵਿੱਚ ਸੱਚੇ ਸ਼ਬਦ ਦਾ ਪ੍ਰਵਾਹ ਚੱਲਦਾ, ਉਹਦੇ 'ਤੇ ਭਰੋਸਾ ਕਰ। ਵਿਸਾਹ ਦਾ ਅਰਥ ਹੁੰਦਾ ਯਕੀਨ ਕਰਨਾ, ਸੰਗਤ ਵਿੱਚ ਆਣ ਕੇ ਫਿਰ ਯਕੀਨ ਕਰ ਗੁਰੂ ਦੇ ਸ਼ਬਦ ਉੱਤੇ। ਕਰ ਸੇਵਾ ਸੁੱਖ ਸਾਗਰ ਹੈ, ਸਿਰ ਸਾਹਾਂ ਪਾਤ ਸਾਹ, ਸੁੱਖਾਂ ਦਾ ਸਮੁੰਦਰ ਹੈ ਇਹ ਗੁਰੂ। ਗੁਰੂ ਸਾਹਿਬ ਦੀ ਸੇਵਾ ਕਰ, ਕਿਉਂਕਿ ਪਾਤਸ਼ਾਹਾਂ ਦੇ ਸਿਰ 'ਤੇ ਵੀ ਉਹ ਪਾਤਸ਼ਾਹ ਹੈ, ਸ਼ਾਹੂਕਾਰਾਂ ਨੂੰ ਸ਼ਾਹੂਕਾਰੀਆਂ ਬਖਸ਼ਣ ਵਾਲਾ ਹੈ। ਸਿਰ ਸਾਹਾਂ ਪਾਤ ਸਾਹੋ, ਚਰਨ ਕਮਲ ਕਾ ਆਸਰਾ, ਦੂਜਾ ਨਾ ਹੀ ਠਾਉ, ਦੂਸਰੀ ਕੋਈ ਥਾਂ ਹੈ ਹੀ ਨਹੀਂ। ਠਾਉ ਦਾ ਅਰਥ ਥਾਂ, ਮਹਾਰਾਜ ਦੇ ਕਮਲ ਸਰੀਖੇ ਚਰਨਾਂ ਦਾ ਹੀ ਆਸਰਾ ਹੈ। ਮੈਂ ਧਰ ਤੇਰੀ ਪਾਰ ਬ੍ਰਹਮ, ਤੇਰਾ ਤਾਣ ਰਹਾਉ, ਮਹਾਰਾਜ ਮੈਂ ਤਾਂ ਤੁਹਾਡੇ ਧੜੇ ਦਾ ਹੀ ਹਾਂ, ਮੇਰਾ ਤੇ ਆਸਰਾ ਸਿਰਫ ਤੁਹਾਡੇ ਚਰਨੀ ਨੇ। ਤੇਰਾ ਤਾਣ ਰਹਾਉ, ਮਹਾਰਾਜ ਸਾਨੂੰ ਤੇ ਤਾਣ ਤੁਹਾਡਾ ਹੀ ਆ, ਦੂਸਰਾ ਕੋਈ ਆਸਰਾ ਨਹੀਂ। ਨਮਾਣਿਆ ਪ੍ਰਭ ਮਾਣ ਤੂੰ, ਤੂੰ ਨਮਾਣਿਆ ਦਾ ਮਾਣ ਹੈ, ਤੇਰਾ ਸੰਗ ਸਮਾਓ, ਐਸੀ ਕਿਰਪਾ ਕਰ ਮਹਾਰਾਜ ਸਾਡਾ ਸਮਾਉਣਾ ਤੇਰੇ ਵਿੱਚ ਹੀ ਹੋ ਜਾਵੇ। ਇਹ ਜਨਮ ਹੁਣ ਕਿਤੇ ਲੱਗ ਜਾਵੇ, ਕਿਸੇ ਮੰਜ਼ਿਲ 'ਤੇ ਅੱਪੜ ਜਾਈਏ, ਕਿਤੇ ਪਹੁੰਚ ਸਕੀਏ। ਨਹੀਂ ਤਾਂ ਸਾਧ ਸੰਗਤ ਬੰਦਾ ਕਦੀ ਕੋਈ 50 ਸਾਲ ਚੱਲਦਾ, ਕੋਈ 60 ਸਾਲ, ਕੋਈ 70 ਸਾਲ, ਕੋਈ 80 ਅਤੇ ਕੋਈ 100 ਸਾਲ ਵੀ ਚੱਲ ਪੈਂਦਾ, ਪਰ ਪਹੁੰਚਦਾ ਕਿੱਥੇ ਹੈ? ਕਿਤੇ ਵੀ ਨਾ। ਮੰਜ਼ਿਲ ਉਹਦੀ ਕਿਹੜੀ? ਉਹ 2-2.5-3 ਮੀਟਰ ਕੱਪੜਾ ਜਿਹੜਾ ਬਿਨਾਂ ਸੀਤੇ ਤੋਂ ਹੀ ਉੱਤੇ ਦੇ ਕੇ ਛੱਡ ਆਉਂਦੇ ਅਗਲੇ। 100 ਸਾਲ ਚੱਲਣ ਤੋਂ ਬਾਅਦ ਵੀ ਕੀ ਪ੍ਰਾਪਤੀ? ਅਣਸੀਤਾ ਕੱਪੜਾ, ਕੱਖ ਪੱਲੇ ਨਹੀਂ, ਪਰ ਕਿਤੇ ਪਹੁੰਚਣਾ। ਮਹਾਰਾਜ ਸਮਾਈ ਤੁਹਾਡੇ ਵਿੱਚ ਹੋ ਜਾਵੇ, ਐਸੀ ਕਿਰਪਾ ਕਰ ਦਿਓ। ਨਮਾਣਿਆ ਪ੍ਰਭ ਮਾਣ ਤੂੰ, ਤੇਰਾ ਸੰਗ ਸਮਾਓ, ਹਰ ਜਪੀਏ ਆਰਾਧੀਏ 8 ਪਹਿਰ ਗੋਬਿੰਦ, ਮਹਾਰਾਜ 8 ਪਹਿਰ ਜਪੀਏ ਆਰਾਧੀਏ ਤੁਹਾਨੂੰ, ਐਸੀ ਕਿਰਪਾ ਕਰੋ। ਜੀ ਪ੍ਰਾਣ ਤਨ ਧਨ ਰੱਖੇ, ਕਰ ਕਿਰਪਾ ਰਾਖੀ ਜਿੰਦ, ਮਹਾਰਾਜ ਤੁਸਾਂ ਹੀ ਇਹ ਸਰੀਰ ਦਿੱਤਾ, ਇਹ ਪ੍ਰਾਣ ਦਿੱਤੇ, ਇਹ ਜਿੰਦ ਤੁਸਾਂ ਪਾਈ, ਮਹਾਰਾਜ ਤੁਸਾਂ ਕਿਰਪਾ ਕੀਤੀ। ਨਾਨਕ ਸਗਲੇ ਦੁੱਖ ਉਤਾਰਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ, ਅਤੇ ਮਹਾਰਾਜ ਇਸ ਜਿੰਦ ਨੂੰ ਜਿਹੜੇ ਦੁੱਖ ਲੱਗ ਗਏ ਇਹ ਵੀ ਹੁਣ ਤੁਸੀਂ ਉਤਾਰ ਸਕਦੇ ਜੇ। ਇਹ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਦੁੱਖ ਵਿਛੋੜਾ, ਇਹ ਮਹਾਰਾਜ ਤੁਸੀਂ ਉਤਾਰ ਸਕਦੇ, ਤੁਹਾਡੇ ਤੋਂ ਬਿਨਾਂ ਕੋਈ ਕਿਰਪਾ ਨਹੀਂ ਕਰ ਸਕਦਾ। ਨਾਨਕ ਸਗਲੇ ਦੁੱਖ ਉਤਾਰਨ, ਮਹਾਰਾਜ ਇਹ ਜੇ ਦਿੱਤਾ ਸਾਰਾ ਕੁਝ ਤੁਹਾਡਾ ਨਾ, ਹੁਣ ਤੁਹਾਡੇ ਚਰਨ ਫੜ ਲਏ ਆ ਅਤੇ ਸਾਰੇ ਦੁੱਖ ਤੁਸੀਂ ਉਤਾਰਨੇ ਆ। ਮੇਲ ਲਹਿਓ ਦਿਆਲ ਟਹਿ ਪਏ ਦੁਆਰੇ ਆ, ਜਦੋਂ ਕੋਈ ਦੁਆਰੇ 'ਤੇ ਢਾਈ ਪਵੇ ਨਾ ਆਣ ਕੇ ਸਾਧ ਸੰਗਤ, ਅਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ, ਸਾਰ ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਣੇ ਪੁਕਾਰ, ਦਿਨੇ ਰਾਤ ਦਰਵਾਜ਼ਾ ਖੜਕਾਈ ਜਾਓ, ਕਦੀ ਤਾਂ ਅੰਦਰੋਂ ਆਵਾਜ਼ ਆਵੇਗੀ, ਕੌਣ ਹੈ ਤੂੰ? ਦਰਵਾਜ਼ੇ ਦੇ ਅੱਗਿਓਂ ਲੰਘੀ ਜਾਈਏ ਫਿਰ ਨਹੀਂ ਕਿਸੇ ਨੇ ਪੁੱਛਣਾ, ਦਰਵਾਜ਼ਾ ਖੜਕਾਉਣਾ ਪੈਣਾ। ਖੜਕਾਉਣ ਵਾਲੇ ਨੂੰ ਬੰਦਾ ਪੁੱਛਦਾ ਕੌਣ ਹੈ ਭਾਈ ਦਰਵਾਜ਼ਾ ਭੰਨਦਾ, ਕੌਣ ਖੜਕਾਉਂਦਾ? ਦਰਵਾਜ਼ੇ ਦੇ ਅੱਗਿਓਂ ਦੀ ਤਾਂ ਹਜ਼ਾਰਾਂ ਲੋਕ ਲੰਘਦੇ, ਕਦੀ ਨਹੀਂ ਅੰਦਰੋਂ ਆਵਾਜ਼ ਆਈ ਕੌਣ ਲੰਘਣ ਡਿਆ? ਖੜਕਾਉਣ ਵਾਲੇ ਨੂੰ ਪੁੱਛਦੇ ਆ, ਮਹਾਰਾਜ ਤੁਸੀਂ ਕਿਰਪਾ ਕਰਕੇ ਇਹ ਦੁੱਖ ਉਤਾਰ ਸਕਦੇ ਜੇ। ਨਾਨਕ ਸਗਲੇ ਦੁੱਖ ਉਤਾਰਨ, ਪ੍ਰਭ ਪਾਰ ਬ੍ਰਹਮ ਬਖਸ਼ਿੰਦ, ਉਹ ਪਰਮੇਸ਼ਰ ਸਾਧ ਸੰਗਤ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਪਰੇ ਅਤੇ ਫਿਰ ਬਖਸ਼ਿੰਦ ਸਰੂਪ ਹੈ, ਇਹ ਉਹਦਾ ਗੁਣ ਹੈ ਭਾਈ। ਉਹ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਬਖਸ਼ ਜ਼ਰੂਰ ਦਿੰਦਾ, ਅਕਿਰਤ ਘਣਾ ਨੂੰ ਪਾਲਦਾ, ਪ੍ਰਭ ਨਾਨਕ ਸਾਧ ਬਖਸ਼ਿੰਦ, ਅਕਿਰਤ ਘਣਾ ਨੂੰ, ਪਾਪੀਆਂ ਨੂੰ, ਪਾਮਰਾਂ ਨੂੰ, ਮਨਮੁੱਖਾਂ ਨੂੰ, ਸਾਕਤਾਂ ਨੂੰ, ਔਗਣਾਂ ਦੇ ਭਰਿਆਂ ਨੂੰ ਵੀ ਉਹ ਬਖਸ਼ ਦਿੰਦਾ। ਪਰ ਜੇ ਕੋਈ ਆ ਜਾਵੇ ਤੇ, ਜੇ ਕੋਈ ਸ਼ਰਨ ਵਿੱਚ ਆ ਜਾਵੇ ਤੇ, ਜੋ ਸਰਣ ਆਵੇ ਤਿਸ ਕੰਠ ਲਾਵੇ, ਜੋ ਆਖਿਆ, ਇਹ ਨਹੀਂ ਆਖਿਆ ਗੁਰੂ ਕਾ ਸਿੱਖ ਸਰਣ ਆਵੇ, ਇਹ ਨਹੀਂ ਆਖਿਆ ਨਿਤ ਨੇਮੀ ਸਰਣ ਆਵੇ ਅਤੇ ਫਿਰ ਕੰਠ ਨਾ ਲੱਗਦਾ। ਮਹਾਰਾਜ ਕਹਿੰਦੇ ਜੋ ਸਰਣ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸੁਆਮੀ ਜੋ ਵੀ ਸ਼ਰਨ ਵਿੱਚ ਆ ਗਿਆ, ਭਾਵੇਂ ਕੋਈ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਲ ਨਾਲ ਲੱਗੇਗਾ ਹੀ ਲੱਗੇਗਾ। ਪਰ ਸ਼ਰਨ ਵਿੱਚ ਆਵੇ ਕਿਵੇਂ, ਇਹ ਸਾਧ ਸੰਗਤ ਫਿਰ ਵਿਚਾਰ ਕਰਾਂਗੇ। ਸਮਾਂ ਉੱਤੇ ਚਲੇ ਗਿਆ 2-3 ਮਿੰਟ। ਗੁਰੂ ਕੀ ਸੰਗਤ ਬਖਸ਼ਿੰਦ ਸਰੂਪ ਹੈ, ਮਾਫ਼ ਕਰ ਦੇਵੇ, ਕੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।